ਸਾਨੂੰ ਆਪਣੇ ਦਰ ਘਰ ਦੀ ਵਡਿਆਈ ਸੁਣਨ ਔਰ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ ਤੋ ਆਓ ਜੋ ਅੱਜ ਦਾ ਮੁੱਖ ਵਾਕ ਜਿਸ ਦਾ ਪਾਠ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਉਸ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲੇ ਸਹਿਬ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਬਰੇ ਹਰਕਾਰ ਬੇਕਸਾਰਾ ਯਾਰ ਹਕਰਾ ਗੰਜੂਰ ਜੁਮਲਾ ਫੈਜ਼ੇ ਨੂਰ ਬਾਜ਼ਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੋਵੇਂ ਹੱਥ ਜੋੜ ਬਾ ਅਦਬ ਸੀਸ ਚੁਕਾ ਕੇ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ
ਅੱਜ ਦਾ ਜੋ ਮੁੱਖ ਵਾਕ ਜਿਸ ਦੀ ਵਿਚਾਰ ਆਪਾਂ ਪ੍ਰਾਰੰਭ ਕਰਨ ਜਾ ਰਹੇ ਹਾਂ ਸੋਢੀ ਸੁਲਤਾਨ ਪਿਤਾ ਚੌਥੇ ਗੁਰਦੇਵ ਜਿਨਤਾ ਪ੍ਰਤੀ ਆਪਾਂ ਪੱਟ ਕੀਰਤ ਜੀ ਹੋਣਾ ਦਾ ਸਵੱਈਆ ਸਰਵਣ ਕਰਦੇ ਹਾਂ ਤੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਕੇ ਔਰ ਹਰ ਇੱਕ ਪ੍ਰਾਣੀ ਜਿਹੜਾ ਕਿਤੇ ਵੀ ਵੱਸਦਾ ਜਦੋਂ ਵੀ ਇਹ ਬਚਨ ਪੜ੍ਹਿਆ ਜਾਂਦਾ ਹੈ ਤੇ ਬੜੀ ਸ਼ਰਧਾ ਭਾਵਨਾ ਦੇ ਵਿੱਚ ਸੀਸ ਨਵਾ ਕੇ ਤੇ ਪ੍ਰੇਮ ਨਾਲ ਜਿਹੜੇ ਬਚਨ ਕਹੇ ਜਾਂਦੇ ਨੇ ਕਿ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਇਸ ਮਾਲਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਹੋਣਾ ਦਾ ਉਚਾਰਨ ਕੀਤਾ ਇਹ ਸ਼ਬਦ ਸੂਹੀ ਰਾਗ ਦੇ ਅੰਦਰ ਜਿਸ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਪੈ ਕਰਦੇ ਆ ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੇ ਦਾਲਦ ਦਲਗਾ ਦਾਲਦ ਸ਼ਬਦ ਜਿਹੜਾ ਇਹ ਦਲਿੱਦਰਤਾ ਤੋਂ ਹੈ ਗਰੀਬੀ ਤੋਂ ਹੈ ਜਿਵੇਂ ਦਾਰਦ ਸ਼ਬਦ ਆਪਾਂ ਪੜ੍ਹਦੇ ਬਾਬਾ ਰਵਿਦਾਸ ਜੀ ਦਾ ਵਚਨ ਹੈ ਦਾਰਦ ਦੇਖ ਸਭ ਕੋ ਹੱਸੈ ਐਸੀ ਦਸ਼ਾ ਹਮਾਰੀ ਕਹਿੰਦੇ ਮਾਲਕ ਜੀ ਸਾਡੀ ਦਰਿੱਦਰਤਾ ਵੇਖ ਕੇ ਸਾਡੀ ਦਾਰਦਤਾ ਵੇਖ ਕੇ ਸਾਡੀ ਗਰੀਬੀ ਵੇਖ ਕੇ ਸਾਡੀ ਇਹ ਹਾਲਤ ਵੇਖ ਕੇ ਹਰ ਕੋਈ ਬੰਦਾ ਸਾਨੂੰ ਠੱਠਾ ਕਰਦਾ ਸਾਡਾ ਮਜ਼ਾਕ ਉਡਾਉਂਦਾ ਸਾਡਾ ਮਖੌਲ ਉਡਾਉਂਦਾ ਵੈਸੇ ਤਾਂ ਮਹਾਰਾਜ ਤਾਂ ਗੁਰਬਾਣੀ ਵਿੱਚ ਜਿਹੜਾ ਸਾਨੂੰ ਉਪਦੇਸ਼ ਦਿੰਦੇ ਹੈ ਬਾਬਾ ਕਬੀਰ ਜੀ ਦਾ ਇੱਕ ਸਲੋਕ ਹੈ ਉਹ ਕਹਿੰਦੇ ਹੈ ਕਿ ਕਦੇ ਵੀ ਜੇ ਸਰੀਰ ਤੰਦਰੁਸਤ ਹੈ ਤੇ ਤਾਂ ਵੀ ਅਭਿਮਾਨ ਨਾ ਕਰ ਜੇ ਚਾਰ ਕੌਡੀਆਂ ਕੋਲ ਨੇ ਤੇ ਤਾਂ ਵੀ ਅਭਿਮਾਨ ਨਾ ਕਰ ਜੇ ਕਾਰੋਬਾਰ ਚੰਗਾ ਚੱਲਦਾ ਹੈ ਤਾਂ ਵੀ ਅਭਿਮਾਨ ਨਾ ਕਰ ਜੇ ਔਲਾਦ ਆਗਿਆਕਾਰ ਹੈ ਤੇ ਤਾਂ ਵੀ ਅਭਿਮਾਨ ਨਾ ਕਰ ਜੇ ਮਾਲਕ ਨੇ ਵਡਿਆਈ ਦਿੱਤੀ ਹੈ ਤੇ ਤਾਂ ਵੀ ਹੰਕਾਰ ਨਾ ਕਰ ਆਖਿਆ ਜੀ ਕਿਉਂ ਤੇ ਬਾਬਾ ਕਬੀਰ ਕਹਿੰਦੇ ਜਦੋਂ ਬੰਦਾ ਕਿਸੇ ਬੇੜੀ ਵਿੱਚ ਸਵਾਰ ਹੋਵੇ ਨਾ ਤੇ ਅਜੇ ਬੇੜੀ ਮੰਝ ਧਾਰ ਵਿੱਚ ਅਦਵਾਟੇ ਹੋਵੇ ਤੇ ਜਿੰਨਾ ਚਿਰ ਕਿਨਾਰੇ ਨਾ ਲੱਗੇ ਪਤਾ ਨਹੀਂ ਕਈ ਵਾਰੀ ਬਿਲਕੁਲ ਕੰਢੇ ਦੇ ਨੇੜੇ ਪਹੁੰਚਿਆ ਬੰਦਾ ਵੀ ਡੁੱਬ ਜਾਇਆ ਕਰਦਾ ਤੇ ਬਚਨ ਵਰਤਿਆ ਕਬੀਰ ਗਰਬ ਨਾ ਕੀਜੀ ਹੈ ਰੰਕ ਨਾ ਹੱਸੀ ਹੈ ਕੋਏ ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਕਹਿੰਦੇ ਅਜੇ ਤਾਂ ਤੇਰੀ ਖੁਦ ਦੀ ਬੇੜੀ ਅਧਵਾਟੇ ਹੈ, ਪਤਾ ਨਹੀਂ ਕੀ ਹੋ ਜਾਣਾ ਅਗਲੇ ਪਲ। ਇਸੇ ਕਰਕੇ ਸਦੈਵ ਉਸ ਮਾਲਕ ਦੇ ਭੈ ਦੇ ਵਿੱਚ ਰਹਿਣਾ, ਉਹਦੇ ਡਰ ਦੇ ਵਿੱਚ ਰਹਿਣਾ। ਤੋ ਇੱਥੇ ਆਖਿਆ ਉਸ ਉਹ ਮਾਲਕ ਕਿਰਪਾ ਕਰਦਾ ਦਇਆ ਕਰਦਾ, ਕਿਉਂਕਿ ਇੱਕ ਛਿਨ ਦੇ ਵਿੱਚ ਰਾਜੇ ਤੋਂ ਰੰਕ ਤੇ ਰੰਕ ਤੋਂ ਰਾਜਾ ਕਰ ਦਿੰਦਾ। ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਸਤਿਗੁਰਾਂ ਦਾ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ, ਹਰ ਕੀ ਗਤ ਨੈ ਕੋਈ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਗ ਸਿਆਣੇ। ਕਹਿੰਦੇ ਜੀ ਕੀ ਉਸ ਮਾਲਕ ਦੀ ਰਹਿਮਤ ਕਿਸ ਤਰ੍ਹਾਂ ਵਰਤਦੀ ਹੈ? ਤੇ ਸਾਹਿਬ ਕਹਿੰਦੇ ਛਿਨ ਮੈਂ ਰਾਓ ਰੰਕ ਕੋ ਕਰਈ, ਰਾਓ ਰੰਕ ਕਰ ਡਾਰੇ ਰੀਤੇ ਭਰੇ। ਰੀਤੇ ਕਹਿੰਦੇ ਖਾਲੀ ਨੂੰ, ਖਾਲੀਆਂ ਨੂੰ ਭਰ ਦਿੰਦਾ, ਭਰੇ ਸਖਨਾਵੈ ਤੇ ਭਰਿਆਂ ਨੂੰ ਸੱਖਣੇ ਕਰ ਦਿੰਦਾ। ਯਹ ਤਾਂ ਕੋ ਵਿਵਹਾਰੇ, ਇਹ ਉਸ ਮਾਲਕ ਦੀ ਖੇਡ ਹੈ ਔਰ ਇਹਦੇ ਚ ਕੋਈ ਜ਼ਿਆਦਾ ਵਕਤ ਨਹੀਂ ਲੱਗਦਾ। ਆਪਾਂ ਸੁਖਮਣੀ ਸਾਹਿਬ ਦੇ ਵਿੱਚ ਵੀ ਇੱਕ ਬਚਨ ਪੜ੍ਹਦੇ ਹਾਂ, ਫਿਰ ਸਤਿਗੁਰਾਂ ਨੇ ਬਾਣੀ ਅੰਦਰ ਇਹ ਦਾਤਾਂ ਦਿੱਤੀਆਂ। ਮਹਾਰਾਜ ਕਹਿੰਦੇ ਹਰਣ ਭਰਣ ਜਾਕਾ ਨੇਤਰ ਫੋਰ, ਪਲਕ ਦੇ ਝਪਕਣ ਜਿਤਨੇ ਸਮੇਂ ਦੇ ਵਿੱਚ ਉਹ ਭਰ ਦੇਵੇ ਤੇ ਇੰਨੇ ਸਮੇਂ ਦੇ ਵਿੱਚ ਖਾਲੀ। ਕਈ ਵਾਰੀ ਬੰਦੇ ਨੇ ਜੋੜਿਆ, ਉਹ ਆਉਂਦਾ ਜੀ ਮੈਂ ਤੇ ਇੰਨਾ ਕੁ ਇਕੱਠਾ ਕੀਤਾ ਵੀ ਹੁਣ ਤੇ ਅਸੀਂ ਇਹਦਾ ਵਿਆਜ ਹੀ ਖਾਈ ਜਾਈਏ ਤੇ ਮੁੱਕਣਾ ਕੋਈ ਨਹੀਂ। ਮਰਜ ਕਹਿੰਦੇ ਅਭਿਮਾਨ ਹੈ, ਇਹ ਹਉਮੈ ਆ। ਉਹ ਮਾਲਕ ਖੇਡ ਵਰਤਾਉਂਦਾ ਹੈ ਨਾ, ਤੇ ਆਸਾ ਕੀ ਵਾਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਚਨ ਵਰਤਿਆ। ਮਹਾਰਾਜ ਕਹਿੰਦੇ ਉਹਦੀ ਜਦੋਂ ਖੇਡ ਵਰਤਦੀ ਹੈ ਨਾ, ਤੇ ਭਾਈ ਉਹ ਰਾਜਿਆਂ ਤੋਂ ਭਿਖਾਰੀ ਕਰਨ ਲੱਗਿਆਂ ਦੇਰ ਨਹੀਂ ਕਰਦਾ, ਤੇ ਉਹ ਭਿਖਾਰੀ ਵੀ ਇਹੋ ਜਿਹੇ ਬਣਾ ਦੇਵੇ ਵੀ ਇੱਕ ਤਾਂ ਭਿਖਾਰੀ ਹੈ ਮੰਗਦਾ ਤੇ ਉਹਦੀ ਝੋਲੀ ਵਿੱਚ ਕੋਈ ਕੁਝ ਪਾ ਦਿੰਦਾ, ਪਰ ਕਹਿੰਦੇ ਇਹੋ ਜਿਹੇ ਬਣਾ ਦੇਵੇ ਕਿ ਮੰਗਿਆ ਵੀ ਉਹਦੀ ਝੋਲੀ ਵਿੱਚ ਕੋਈ ਕੁਝ ਨਾ ਪਾਵੇ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਦਾਰਦਤਾ ਨੂੰ, ਇਸ ਦਲਿੱਦਰਤਾ ਨੂੰ ਭੰਨਣ ਵਾਲਾ ਕੌਣ ਹੈ? ਤੇ ਬਾਬੇ ਰਵਿਦਾਸ ਨੇ ਅਗਲਾ ਬਚਨ ਆਖਿਆ, ਕਹਿੰਦੇ ਦਾਰਦ ਦੇਖ ਸਭ ਕੋ ਹੱਸੈ, ਐਸੀ ਦਸ਼ਾ ਹਮਾਰੀ ਅਸ਼ਟ ਦਸ਼ਾ ਸਿੱਧ ਕਰ ਤਲੈ। ਕਰ ਕਹਿੰਦੇ ਹੱਥ ਨੂੰ, ਤਲੈ ਦਾ ਅਰਥ ਹੈ ਤਲੀ ਦੇ ਉੱਤੇ। ਅਸ਼ਟ ਦਸ਼ਾ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ, ਕਹਿੰਦੇ ਸਭ ਤੇਰੀ ਕਿਰਪਾ ਹੈ ਕਿ ਮਾਲਕਾ ਤੂੰ ਏਡੀਆਂ ਦਾਤਾਂ ਮੈਨੂੰ ਬਖਸ਼ ਦਿੱਤੀਆਂ ਜਿਸ ਦੀ ਦਰਿਦਰਤਾ ਨੂੰ ਵੇਖ ਕੇ ਲੋਕ ਹੱਸਦੇ ਸਨ। ਇਹ ਉਹਦਾ ਨਾਮ ਹੈ, ਕਹਿੰਦੇ ਉਸ ਨਾਮ ਨੂੰ ਭਜਿਆ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਤੇ ਜਿਸ ਦਾਤੇ ਦਾ ਸ਼ਬਦ ਹੈ ਉਹ ਮਾਲਕ ਨੂੰ ਵੀ ਤਾਂ ਲਾਹੌਰ ਦੀ ਧਰਤੀ ਤੇ ਲੋਕ ਇਹ ਕਹਿੰਦੇ ਸਨ। ਇਹ ਜੇਠੇ ਦਾ ਪਿਤਾ ਵੀ ਚਲਾ ਗਿਆ ਤੇ ਭਾਈ ਜੇਠੇ ਦੀ ਮਾਤਾ ਵੀ ਚਲੀ ਗਈ, ਇਹ ਰੋਟੀ ਕਿੱਥੋਂ ਖਾਏਗਾ? ਇਹਦਾ ਜੀਵਨ ਕਿਸ ਤਰ੍ਹਾਂ ਦਰਗੁਜ਼ਰ ਹੋਏਗੀ? ਇਹਦਾ ਕੀ ਬਣੇਗਾ? ਅਨੇਕਾਂ ਤਰ੍ਹਾਂ ਦੇ ਸ਼ਬਦ ਸਨ ਔਰ ਮਹਾਰਾਜ ਨੇ ਆਪਣੇ ਉਸ ਅੰਦਰ ਦੇ ਭਾਵ ਨੂੰ ਵਿਅਕਤ ਵੀ ਕੀਤਾ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਨ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿੱਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਪਰ ਉਹ ਦਾਤਾ ਜਿਸ ਬਾਸਰ ਕੈ ਦੀ ਧਰਤੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਸਥਾਨ, ਜੋ ਆਪਾਂ ਕੱਲ ਪ੍ਰਕਾਸ਼ ਦਿਹਾੜਾ ਹੈ ਧੰਨ ਗੁਰੂ ਅਮਰਦਾਸ ਜੀ ਦਾ, ਉਸ ਧਰਤੀ ਤੇ ਨਾਨੀ ਮਾਤਾ ਨੇ ਜਿੱਦਣੇ ਆਖਿਆ ਸੀ ਨਾ ਵੀ ਕਿੱਥੇ ਘੁੰਗਣੀਆਂ ਸਾਰੀਆਂ, ਸਾਧ ਨੂੰ ਸ਼ਿਕਾਇ ਆਇਆ ਨੀ ਘਰ ਕੀ ਬਣੇਗਾ, ਤੇ ਮਹਾਰਾਜ ਨੇ ਇੱਕੋ ਹੀ ਗੱਲ ਧੰਨ ਗੁਰੂ ਰਾਮਦਾਸ ਜੀ ਨੇ ਬਚਨ ਕਹਿ, ਇਹ ਉਹੀ ਗੁਰੂ ਕੀ ਨਗਰੀ ਹੈ ਚੇਤਾ ਰੱਖਿਓ, ਜਿਸ ਧਰਤੀ ਤੇ ਨੌਵੇਂ ਗੁਰਦੇਵ ਨੇ ਬਾਬੇ ਗੁਰਦਿੱਤੇ ਦੀ ਬਰਾਤ ਚੜ੍ਹਨ ਲੱਗਿਆਂ ਸ਼ਬਦ ਆਖੇ ਸਨ, ਮਾਂ ਮੇਰੇ ਤੋਂ ਕਿਸੇ ਦਾ ਨੰਗੇਜ ਨਹੀਂ ਵੇਖਿਆ ਜਾਂਦਾ। ਤੇ ਇਸੇ ਧਰਤੀ ਦੇ ਇਸੇ ਨਗਰੀ ਦੇ ਮਾਲਕ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਾਨੀ ਮਾਤਾ ਨੂੰ ਇੱਕੋ ਸ਼ਬਦ ਆਖਿਆ ਸੀ, ਮਾਂ ਮੇਰੇ ਤੋਂ ਕਿਸੇ ਦੀ ਭੁੱਖ ਨਹੀਂ ਵੇਖੀ ਜਾ ਸਕਦੀ। ਔਰ ਉਹ ਜਿਨ੍ਹਾਂ ਨੂੰ ਇਹ ਆਖਿਆ
ਉਹ ਨਾਨੀ ਮਾਤਾ ਨੇ ਇਹੋ ਜਿਹੀ ਅਰਜੋਈ ਕੀਤੀ ਹੈ, ਗੁਰੂ ਨਾਨਕ ਕਿਰਪਾ ਕਰੀ ਮੇਰੇ ਦੁੱਤਰਵਾਨ ਨੂੰ ਇੰਨੀਆਂ ਕੁ ਦਾਤਾਂ ਦੇਵੀ ਵੀ ਇਹਦੇ ਦਰ ਤੇ ਜਦੋਂ ਵੀ ਕੋਈ ਭੁੱਖਾ ਆਵੇ ਇਹ ਹਰ ਕਿਸੇ ਦਾ ਪੇਟ ਭਰ ਸਕੇ, ਇਹਨੂੰ ਏਡੀ ਕੋ ਬਖਸ਼ਿਸ਼ ਕਰੀ। ਔਰ ਅੱਜ ਆਪਾਂ ਉਸ ਨਜ਼ਾਰਾ ਵਰਤਦਾ ਵੇਖਦੇ ਹਾਂ, ਕਿਉਂਕਿ ਗੁਰੂ ਦੀ ਬਖਸ਼ਿਸ਼ ਕਦੇ ਨਖੁੱਟਣ ਵਾਲੀ ਨਹੀਂ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦਾ ਨਾਮ ਜਪਣ ਨਾਲ ਸਾਰੀ ਦਰਦਤਾ ਜਿਹੜੀ ਹੈ, ਦਰਿਦਰਤਾ ਗਰੀਬੀ, ਹਰ ਹਰ ਨਾਮ ਭਜਿਓ ਪੁਰਖੋਤਮ। ਪੁਰਖੋਤਮ ਦਾ ਅਰਥ ਆ ਉੱਤਮ ਪੁਰਖ, ਪ੍ਰਭੂ ਜਿਹੜਾ ਸਭ ਨਾਲੋਂ ਉੱਤਮ, ਜਿਹਦੇ ਵਰਗਾ ਹੋਰ ਦੂਸਰਾ ਕੋਈ ਨਹੀਂ ਹੈ। ਤਾਂ ਹੀ ਮਹਾਰਾਜ ਕਹਿੰਦੇ ਹੈ ਕਿ ਉਸ ਨੂੰ ਸਲਾਹ ਦੁਨੀਆਂ ਨਾ ਸਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਏ ਸੱਚਾ ਵੇ ਪ੍ਰਵਾਹ। ਕਹਿੰਦੇ ਉਸ ਮਾਲਕ ਨੂੰ ਸਲਾਹ ਜਿਹੜਾ ਸਭ ਤੋਂ ਉੱਤਮ ਹੈ, ਸਭ ਤੋਂ ਪ੍ਰਥਮ ਹੈ, ਔਰ ਉਹਦੇ ਕੋਲੋਂ ਹੀ ਮੰਗ। ਕਿਸੇ ਤਿਆਗ ਆਨ ਕੋ ਜਾਂਚੈ ਮੁੱਖ ਦੰਤ ਰਸਨ ਸਗਲ। ਕਹਿੰਦੇ ਤੇਰਾ ਮੁੱਖ ਮੰਗਦਿਆਂ ਮੰਗਦਿਆਂ ਤੇਰੀ ਰਸਨਾ ਤਰਲੇ ਕੱਢਦਿਆਂ ਕੱਢਦਿਆਂ ਘਸ ਜਾਏਗੀ, ਲੇਕਿਨ ਪ੍ਰਾਪਤ ਕੁਝ ਨਹੀਂ ਹੋਏਗਾ। ਗੁਰੂ ਦੇ ਦਰ ਤੋਂ ਮੰਗ, ਉਹਦੇ ਨਾਮ ਨਾਲ ਜੁੜ, ਕਿਉਂਕਿ ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਐ। ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ। ਕਹਿੰਦੇ ਉਸ ਭਜਿਓ ਪ੍ਰਖੋਤਮ ਜਦੋਂ ਉਹਦਾ ਭਜਨ ਕੀਤਾ, ਉਹਦੀ ਆਰਾਧਨਾ ਕੀਤੀ, ਮਹਾਰਾਜ ਕਹਿੰਦੇ ਸਭ ਬਿਨਸੇ, ਸਾਰੇ ਜਿਹੜੇ ਨੇ ਬਿਨਸ ਗਏ। ਦਾਲਤ ਦਲਿਦਰਤਾ ਦਲਗਾ ਦਾ ਅਰਥ ਹੈ ਸਮੂਹ, ਹਰ ਪ੍ਰਕਾਰ ਕਰਕੇ ਜੋ ਹਿਰਦੇ ਵਿੱਚ ਇੱਕ ਕੰਗਾਲਤਾ ਬਾਹਰ ਦੀ ਹੈ, ਇੱਕ ਅੰਦਰ ਦੀ ਹੈ। ਬਾਹਰਲੇ ਪਦਾਰਥ ਹੈ ਤਾਂ ਬਾਹਰਲੀ ਕੰਗਾਲਤਾ ਸਭ ਨੂੰ ਨਜ਼ਰ ਆਉਂਦੀ ਹੈ, ਅੰਦਰਲੀ ਕੰਗਾਲਤਾ ਗਰੀਬੀ ਦੀ ਗੱਲ ਕਰਦੇ ਹਾਂ। ਬਾਬੇ ਕਬੀਰ ਨੇ ਆਖਿਆ, ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਤੇ ਗੁਰੂ ਬਾਹਰ ਦੀ ਕੰਗਾਲਤਾ ਵੀ ਦੂਰ ਕਰਨ ਵਾਲਾ ਹੈ, ਤੇ ਗੁਰੂ ਅੰਦਰ ਦੀ ਕੰਗਾਲਤਾ ਨੂੰ ਵੀ ਮਿਟਾਉਣ ਵਾਲਾ ਹੈ, ਕਿਉਂਕਿ ਉਹ ਹਲਤ ਤੇ ਪਲਤ ਦੋਨਾਂ ਨੂੰ ਸੁਹੇਲੇ ਕਰਨ ਵਾਲਾ। ਕਹਿੰਦੇ ਉਹਦਾ ਨਾਮ ਜਪਿਆ ਤੇ ਸਭ ਦਲਿਦਰਤਾ ਸਭ ਦਾਰਦਤਾ ਦੇ ਸਮੂਹ ਨਾਸ਼ ਹੋ ਗਏ ਹਨ।
ਪਉ ਜਨਮ ਮਰਣਾ ਮਿਟੋ ਗੁਰ ਸ਼ਬਦੀ, ਹਰ ਆਸ ਫਿਰ ਸੇਵ ਸੁਖ ਸਮੰਗਾ।
ਕਹਿੰਦੇ ਸੁਖ ਸਰੂਪ ਜਿਹੜਾ ਪਰਮੇਸ਼ਰ ਹੈ ਨਾ, ਉਹਨੂੰ ਜਪਦਿਆਂ ਜਪਦਿਆਂ ਗੁਰੂ ਦੇ ਸ਼ਬਦ ਦੁਆਰਾ, ਕਿਉਂਕਿ ਦੋਹਰਾ ਜਦੋਂ ਅਸੀਂ ਪੜ੍ਹਦੇ ਹਾਂ ਨਾ, ਗਿਆਨੀ ਗਿਆਨ ਸਿੰਘ ਹੋਣਾ ਨੇ ਨਵੀਨ ਪੰਥ ਪ੍ਰਕਾਸ਼ ਵਿੱਚ, ਔਰ ਰਤਨ ਸਿੰਘ ਜੀ ਭੰਗੂ ਹੋਣਾ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ, ਫਿਰ ਸਾਨੂੰ ਕੁਝ ਰਹਿਤਨਾਮਿਆਂ ਵਿੱਚ ਇਹ ਬਚਨ ਮਿਲਦੇ ਵੱਖ ਵੱਖ ਰੂਪ ਦੇ ਵਿੱਚ। ਉੱਥੇ ਜਦੋਂ ਅਸੀਂ ਇਹ ਦੋਹਰਾ ਪੜ੍ਹਦੇ ਤੇ ਬਚਨ ਲਿਖੇ ਹੈ ਕਿ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ। ਸ਼ਬਦ ਦੇ ਵਿੱਚੋਂ ਖੋਜਣਾ, ਮਾਲਕ ਦੇ ਸ਼ਬਦ ਦੇ ਵਿੱਚ। ਮਹਾਰਾਜ ਕਹਿੰਦੇ ਸ਼ਬਦ ਦੇ ਦੁਆਰਾ ਉਸਦੀ ਪ੍ਰਾਪਤੀ ਹੈ। ਇੱਥੇ ਵੀ ਆਖਿਆ ਭਉ, ਭਉ ਦਾ ਅਰਥ ਹੈ ਡਰ। ਜਨਮ ਮਰਨਾ ਮੇਟਿਓ ਗੁਰ ਸ਼ਬਦੀ, ਜੰਮਣ ਤੇ ਮਰਨ ਦਾ ਭੈ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਮਿਟ ਗਿਆ। ਮਾਲਕ ਨੇ ਕਿਰਪਾ ਕਰ ਦਿੱਤੀ, ਐਸੀ ਬਖਸ਼ਿਸ਼ ਕਰ ਦਿੱਤੀ, ਜੇ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਉਹ ਮਰਨਾ ਗੁਰੂ ਦੇ ਸ਼ਬਦ ਨੇ ਪ੍ਰਗਾਸ ਭਾਵ ਕੇ ਮੈਨੂੰ ਦਿਖਾ ਦਿੱਤਾ। ਇਸੇ ਕਰਕੇ ਆਉਣ ਤੇ ਜਾਣ ਦਾ ਜਦੋਂ ਨਿਰਭਉ ਨੂੰ ਜਪਿਆ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਕਹਿੰਦੇ ਹੁਣ ਜੰਮਣ ਤੇ ਮਰਨ ਦਾ ਇਹ ਸਭ ਭਉ ਇਹ ਡਰ ਮਿਟ ਗਿਆ, ਉਸ ਮਾਲਕ ਨੇ ਕਿਰਪਾ ਕਰ ਦਿੱਤੀ, ਕਿਉਂਕਿ ਆਉਣ ਤੇ ਜਾਣ ਦੀਆਂ ਖੇਡਾਂ ਮੁੱਕੀਆਂ। ਮੇਟਿਓ ਗੁਰ ਸ਼ਬਦੀ, ਗੁਰੂ ਦੇ ਸ਼ਬਦ ਨਾਲ, ਕਿਉਂਕਿ ਮਾਲਕ ਕੱਟਣ ਵਾਲਾ ਹੈ, ਗੁਰੂ ਦਾਤਾ। ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਉਹ ਮਾਲਕ ਇਹ ਦਾਤਾਂ ਦੇ ਕੇ ਕਹਿੰਦੇ ਹਰ ਅਸਥਿਰ ਸੇਵ ਸੁਖ ਸਮਗਾ। ਉਹ ਜਿਹੜਾ ਹਰੀ ਅਸਥਿਰ ਸਦਾ ਰਹਿਣ ਵਾਲਾ ਹੈ, ਜੋ ਪਹਿਲੇ ਵੀ ਸੀ ਅੱਜ ਵੀ ਹੈ, ਤੇ ਅੱਗੇ ਵੀ ਹੈ। ਨਾ ਉਹ ਮਰੇ ਨਾ ਹੋਵੇ ਸੋਗ, ਕਹਿੰਦੇ ਉਹ ਜਿਹੜਾ ਅਸਥਿਰ ਹੈ ਸਥਿਰ ਹੈ, ਬਾਕੀ ਤਾਂ ਸਭ ਕੁਝ ਚੱਲਣ ਵਿੱਚ ਹੈ। ਕੋਈ ਅੱਜ ਤੁਰੇਗਾ, ਕੋਈ ਕੱਲ ਤੁਰੇਗਾ, ਪਰ ਕਹਿੰਦੇ ਉਹ ਅਸਥਿਰ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਸੇਵਦੇ ਹਾਂ, ਉਹ ਸੁੱਖ ਰੂਪੀ ਪਰਮੇਸ਼ਰ ਦੇ ਸੁੱਖ ਵੀ ਮਿਲਿਆ ਤੇ ਸਮਗਾ ਦਾ ਅਰਥ ਹੈ ਸਮਾ ਜਾਣਾ, ਉਹਦੇ ਵਿੱਚ ਸਮਾਗ ਹੈ। ਕਿਉਂਕਿ ਪਰਮੇਸ਼ਰ ਅਕਾਲ ਪੁਰਖ ਉਹ ਐਸਾ ਸਾਗਰ ਹੈ ਜਿਹਦੇ ਵਿੱਚ ਅਸੀਂ ਸਮਾਉਣਾ ਹੈ। ਔਰ ਮਹਾਰਾਜ ਕਹਿੰਦੇ ਇਹ ਤੇਰੀ ਸੁਰਤ ਦੀ ਮਾਲਕ ਵੱਲੋਂ ਬਖਸ਼ੀ ਤਾਕਤ ਹੈ, ਤੇ ਕਿੰਨੀ ਚੁੱਭੀ ਤੂੰ ਲਾ ਸਕਦਾ ਉਹਦੇ ਨਾਲ ਮਿਲਣਾ, ਇਸ ਤਰ੍ਹਾਂ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ। ਔਰ ਕਦੋਂ ਮਿਲਦਾ ਹੈ? ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਨੀ ਸੰਗ ਪਾਨੀ। ਕਹਿੰਦੇ ਉਹਦੇ ਵਿੱਚ ਫਿਰ ਸਮਾਗ ਹਨ।
ਮੇਰੇ ਮਨ ਤਜ ਰਾਮ ਨਾਮ ਅਟ ਫਿਰੇਗਾ,
ਕਹਿੰਦੇ ਇਹ ਮੇਰਿਆ ਮਨ ਰਹਾਉ ਦੇ ਬੰਦ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਗੁਰੂ ਰਾਮਦਾਸ ਜੀ। ਇਹ ਮੇਰੇ ਮਨ ਭਜ, ਭਜ ਦਾ ਅਰਥ ਹੈ ਭਜਨ ਕਰ, ਚੇਤੇ ਕਰ, ਉਸ ਮਾਲਕ ਦੀ ਯਾਦ ਵਿੱਚ ਜੁੜ। ਮੇਰੇ ਮਨ ਹੈ ਮੇਰਿਆ ਮਨ, ਇੱਕ ਹੁੰਦਾ ਹੈ ਕਿਸੇ ਨੂੰ ਸੰਬੋਧਨ ਕਰਨਾ, ਇੱਕ ਹੁੰਦਾ ਹੈ ਸਵਾਇਮ ਨੂੰ ਪ੍ਰਬੋਧਨ ਕਰਨਾ ਆਪਣੇ ਆਪ ਨੂੰ। ਔਰ ਮਹਾਰਾਜ ਨੇ ਜਦੋਂ ਵੀ ਬਾਤ ਕੀਤੀ, ਸਹਿਬ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਆਪਣੇ ਆਪ ਵੱਲ ਧਿਆਨ ਮਾਰ। ਉਸੇ ਨੂੰ ਬਾਬਾ ਕਬੀਰ ਨੇ ਤਿਲੰਗ ਰਾਗ ਵਿੱਚ ਆਖਿਆ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਕਹਿੰਦੇ ਆਪਣੇ ਆਪ ਦੀ ਸਵੈ ਦੀ ਪੜਚੋਲ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਕਹਿੰਦੇ ਆਪਣੇ ਆਪ ਨੂੰ ਚੀਨਣਾ ਹੈ, ਆਪਣੇ ਆਪ ਨੂੰ ਪੜਚੋਲਣਾ ਹੈ। ਮਹਾਰਾਜ ਕਹਿੰਦੇ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ, ਪਿਰਗਾ ਦਾ ਅਰਥ ਪਿਆਰਾ, ਅਤ ਦਾ ਪਿਆਰਾ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਅਤ ਦਾ ਪਿਆਰਾ ਹੈ, ਕਿਉਂਕਿ ਉਹ ਪ੍ਰਭੂ ਅੱਤ ਦਾ ਪਿਆਰਾ ਹੈ। ਇਸੇ ਕਰਕੇ ਉਹਦਾ ਨਾਮ ਵੀ, ਜਿਸ ਨੂੰ ਅਸੀਂ ਪ੍ਰੀਤ ਕਰਦੇ ਹਾਂ ਨਾ, ਜਿਹਦੇ ਨਾਲ ਪ੍ਰੇਮ ਹੈ, ਉਹਦੀ ਕੋਈ ਬਾਤ ਸੁਣਾਵੇ, ਉਹਦੇ ਨਾਮ ਦੀ ਗੱਲ ਆਵੇ, ਤਾਂ ਉਹ ਵੀ ਪਿਆਰਾ ਲੱਗਦਾ ਹੈ। ਮਹਾਰਾਜ ਕਹਿੰਦੇ ਉਹਦਾ ਨਾਮ ਇਤਨਾ ਪਿਆਰਾ, ਐਸਾ ਪ੍ਰੀਤਕਾਰ, ਉਸ ਅਕਾਲ ਪੁਰਖ ਦੇ ਨਾਮ ਨੂੰ ਭਜ ਜਪ ਮਨ ਸਤਨਾਮ, ਸਦਾ ਸਤਨਾਮ ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਕਹਿੰਦੇ ਅੱਤ ਦਾ ਪਿਆਰਾ ਉਹ ਪ੍ਰਭੂ ਦਾ ਨਾਮ ਹੈ ਮੇਰਿਆ ਮਨਾ, ਭਜਨਾ ਕਰ ਜਪਣਾ ਕਰ।
ਮੈਂ ਮਨ ਤਨ ਅਰਪ ਧਰਿਓ ਗੁਰ ਆਗੈ, ਸਿਰ ਵੇਚ ਲਿਓ ਮੁੱਲ ਮਹਿੰਗਾ।
ਹੁਣ ਕਹਿੰਦੇ ਉਸ ਮਾਲਕ ਦੇ ਅੱਗੇ ਭੇਟਾ ਕੀ ਰੱਖਣੀ ਹੈ? ਮਹਾਰਾਜ ਕਹਿੰਦੇ ਹੈ ਕਿ ਮੈਂ ਮਨ ਤਨ ਅਰਪ, ਅਰਪ ਦਾ ਅਰਥ ਹੈ ਅਰਪਣਾ। ਔਰ ਜਦੋਂ ਵੀ ਇਹ ਧਿਆਨ ਕਰਨਾ ਗੁਰੂ ਦੇ ਅੱਗੇ, ਅਸੀਂ ਹਮੇਸ਼ਾ ਭੇਂਟ ਰੱਖਦੇ ਹਾਂ ਤੇ ਗੁਰੂ ਦੇ ਦਰੋਂ ਹਮੇਸ਼ਾ ਬਖਸ਼ਿਸ਼ ਮਿਲਦੀ। ਮਾਲਕ ਬਖਸ਼ਿਸ਼ ਕਰਦੇ ਨੇ, ਅਸੀਂ ਭੇਂਟ ਰੱਖਦੇ ਹਾਂ। ਉਹ ਭੇਂਟ ਭਾਵੇਂ ਕੱਖ ਦੀ ਹੋਵੇ ਤੇ ਭਾਵੇਂ ਲੱਖ ਦੀ ਹੋਵੇ, ਹੁੰਦੀ ਭੇਂਟ ਹੀ, ਦਾਨ ਨਹੀਂ ਹੁੰਦਾ। ਕਈ ਵਾਰੀ ਅਸੀਂ ਇਹ ਅਗਿਆਨਤਾ ਵਿੱਚ ਸ਼ਬਦ ਵਰਤ ਜਾਂਦੇ ਹਾਂ ਕਿ ਅਸੀਂ ਦਾਨ ਦਿੱਤਾ, ਨਹੀਂ, ਦਾਨ ਤਾਂ ਹਮੇਸ਼ਾ ਵੱਡਾ ਆਪਣੇ ਤੋਂ ਕਮਜ਼ੋਰ ਨੂੰ ਦਿੰਦਾ। ਤੇ ਮਹਾਰਾਜ ਕਹਿੰਦੇ ਗੁਰੂ ਦਾਤਾ ਤਾਂ ਦਾਤਾਂ ਦੇਵਣ ਵਾਲਾ ਹੈ, ਬਾਕੀ ਸਾਰਾ ਜਗਤ ਭਿਖਾਰੀ ਹੈ। ਉਹਦੇ ਵਿੱਚ ਕੋਈ ਛੋਟਾ ਹੈ, ਕੋਈ ਵੱਡਾ ਹੈ, ਕਿਸੇ ਦੀ ਜਿਹੜੀ ਮੰਗਣ ਦੀ ਕਹਾਣੀ ਛੋਟੀ ਹੈ, ਕਿਸੇ ਦੀ ਵੱਡੀ ਹੈ। ਮਹਾਰਾਜ ਕਹਿੰਦੇ ਉਸ ਮਾਲਕ ਦੇ ਅੱਗੇ ਮੈਂ ਮਨ ਤਨ ਅਰਪ, ਮਨ ਤੇ ਤਨ, ਹੋ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ, ਹੋ ਸਿਰ ਅਰਪੀ ਤੇ ਸਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ। ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਇਹ ਸਭ ਕੁਝ ਗੁਰੂ ਦੇ ਹਵਾਲੇ ਤੇ ਜਦੋਂ ਗੁਰੂ ਨੂੰ ਅਰਪ ਦਿੱਤਾ ਨਾ, ਫਿਰ ਇਹ ਤਨ ਦੇ ਉੱਤੇ, ਕੇਸਾਂ ਉੱਤੇ ਕਿੰਚੀ ਨਹੀਂ ਚੱਲ ਸਕਦੀ, ਕਿਉਂਕਿ ਗੁਰੂ ਦਾ ਹੈ। ਇਹ ਧਨ ਜਿਹੜਾ ਹੈ ਕਿਸੇ ਗਰੀਬ ਗੁਰਬੇ ਦੀ ਸਹਾਇਤਾ ਵਾਸਤੇ, ਕਿਸੇ ਧਰਮ ਕਾਰਜ ਲਈ ਤਾਂ ਲਗਾਇਆ ਜਾ ਸਕਦਾ ਜਦੋਂ ਧਨ ਗੁਰੂ ਦਾ ਉਸ ਧਨ ਦੇ ਨਾਲ ਨਸ਼ਾ ਨਹੀਂ ਖਰੀਦਿਆ ਜਾ ਸਕਦਾ, ਵਾਸ਼ਨਾ ਨਹੀਂ ਭੋਗੀ ਜਾ ਸਕਦੀ, ਜੂਆ ਨਹੀਂ ਖੇਡਿਆ ਜਾ ਸਕਦਾ। ਕਿਉਂ? ਕਿਉਂਕਿ ਧਨ ਗੁਰੂ ਦਾ ਹੈ। ਜਦੋਂ ਇਹ ਮੰਨ ਲਿਆ, ਰਹਿਣਾ ਤਾਂ ਤੇਰੇ ਕੋਲ ਹੀ ਹੈ। ਤੇ ਮਹਾਰਾਜ ਕਹਿੰਦੇ ਭਾਈ ਜਦੋਂ ਤੇਰੇ ਤੇ ਭਰੋਸਾ ਬਣ ਗਿਆ ਨਾ, ਤੇ ਫਿਰ ਗੁਰੂ ਦਾਤਾ ਕਹਿੰਦਾ ਭਾਈ ਤੂੰ ਹੁਣ ਜਿਵੇਂ ਮਰਜ਼ੀ ਖਰਚ, ਕਿਉਂਕਿ ਮੈਨੂੰ ਪਤਾ ਹੈ ਤੂੰ ਇਹਦੀ ਗਲਤ ਥਾਂ ਤੇ ਵਰਤੋਂ ਨਹੀਂ ਕਰਨੀ। ਮਹਾਰਾਜ ਕਹਿੰਦੇ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ ਮੁੱਲ ਮਹਿੰਗਾ। ਤੇ ਇਹ ਸੀਸ ਭੇਂਟ ਕੀਤਾ, ਬੜਾ ਮਹਿੰਗਾ ਵਿਕਿਆ। ਕਹਿੰਦੇ ਸੌਦਾ ਜਿਹੜਾ ਨਾ ਬੜਾ ਅਮੋਲਕ ਸੀ ਜਿਹੜਾ ਮੈਨੂੰ ਮਾਲਕ ਨੇ ਸੀਸ ਵੱਟੇ ਦੇ ਦਿੱਤਾ। ਪਰ ਜਦੋਂ ਕੋਈ ਸਮਝੇ, ਇੱਕ ਛੋਟਾ ਜਿਹਾ ਬਚਨ ਸਾਖੀ ਰਾਹੀਂ, ਦਸਮ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਪੜੋਗੇ ਨਾ, ਤੇ ਉਜੈਨ ਦੀ ਧਰਤੀ ਤੇ ਇੱਕ ਸਿੱਖ ਹੋਇਆ ਜਿਹਦਾ ਨਾਮ ਬਿਸ਼ੰਬਰ ਦਾਸ ਆਇਆ ਇਤਿਹਾਸ ਵਿੱਚ। ਬੜੀ ਸ਼ਰਧਾ ਸੀ ਗੁਰੂ ਘਰ ਤੇ, ਭਾਵਨਾ ਪ੍ਰਤੀਤ। ਔਰ ਪੀੜ੍ਹੀ ਜਦੋਂ ਵੀ ਤੁਸੀਂ ਸਿੱਖਾਂ ਦਾ ਇਤਿਹਾਸ ਪੜੋਗੇ, ਗੁਰੂ ਕੇ ਪਿਆਰਿਆਂ ਦਾ ਪੁਰਾਤਨ, ਪੀੜ੍ਹੀ ਦਰ ਪੀੜ੍ਹੀ ਪਰਿਵਾਰ ਵਿੱਚ ਸਿੱਖੀ ਅੱਗੇ ਤੋਂ ਅੱਗੇ ਚੱਲਦੀ। ਔਰ ਸਿੱਖਾਂ ਦਾ ਇਹ ਜੀਵਨ ਹੁੰਦਾ, ਉਹਨਾਂ ਦੀ ਭਾਵਨਾ ਹੁੰਦੀ ਵੀ ਜਿਵੇਂ ਮੈਂ ਗੁਰੂ ਨਾਲ ਜੁੜਿਆ, ਮੇਰਾ ਪੁੱਤਰ ਵੀ ਇਸੇ ਤਰ੍ਹਾਂ ਜੁੜੇ। ਔਰ ਅੱਜ ਵੀ ਸਾਡੀ ਇਹ ਤਮੰਨਾ ਜਿਵੇਂ ਮਾਂ ਬਾਪ ਨੂੰ ਹੁੰਦਾ ਨਾ, ਮੇਰੇ ਜਿਉਂਦੇ ਜੀ ਜੀ ਅੱਖਾਂ ਮੀਟਣ ਤੋਂ ਪਹਿਲਾਂ ਜੀ ਇਹ ਰੋਟੀ ਜੋਗਾ ਹੋ ਜਾਏ, ਇਹਦਾ ਘਰ ਵਸ ਜਾਏ, ਅਕਸਰ ਇਹੋ ਜਿਹੀਆਂ ਗੱਲਾਂ ਹੁੰਦੀਆਂ। ਪਰ ਮਹਾਰਾਜ ਕਹਿੰਦੇ ਇੰਨਾ ਕੋਈ ਫਿਕਰ ਵੀ ਕਰਿਆ ਕਰ ਕਿ ਤੇਰੇ ਅੱਖਾਂ ਮੀਟਣ ਤੋਂ ਪਹਿਲਾਂ ਤੇਰੇ ਜਿਉਂਦੇ ਜੀ ਇਹ ਗੁਰੂ ਦਰ ਨਾਲ ਜੁੜ ਜਾਏ, ਕਿਤੇ ਐਵੇਂ ਥਾਂ ਥਾਂ ਤੇ ਮੁੜ ਕੇ ਧੱਕੇ ਨਾ ਖਾਂਦਾ, ਫਿਰ ਲਿਆਇਆ ਕਰ ਉਂਗਲ ਪਕੜ ਕੇ। ਨਹੀਂ ਤੇ ਅਕਸਰ ਕੀ ਹੁੰਦਾ, ਜਦੋਂ ਕੋਈ ਬਜ਼ੁਰਗ ਚਲਾ ਜਾਂਦਾ ਹੈ ਤੇ ਕਈ ਵਾਰ ਗੁਰੂ ਘਰ ਗੁਟਕੇ ਸਾਹਿਬ ਪੋਥੀ ਸਾਹਿਬ ਲੈ ਕੇ ਆਉਂਦੇ ਹੈ, ਆਂਦੇ ਜੀ ਰੱਖ ਲਓ, ਵੇਖੀ ਦੇ ਖੋਲ ਕੇ ਵੀ ਕੋਈ ਬਿਰਧ ਤਾਂ ਹੈ ਨਹੀਂ, ਗੁਟਕਾ ਸਾਹਿਬ ਵੀ ਠੀਕ ਹੈ, ਪੋਥੀ ਸਾਹਿਬ ਵੀ ਬਿਲਕੁਲ ਠੀਕ ਹੈ, ਭਾਈ ਕਿਉਂ ਛੱਡ ਕੇ ਜਾ ਰਹੇ, ਤਾਂ ਬਿਰਧ ਤਾਂ ਹੈ ਨਹੀਂ। ਜੇ ਬਿਰਧ ਛੱਡੋ ਤੇ ਸਮਝ ਆਉਂਦੀ ਹੈ ਵੀ ਚਲੋ ਤੁਸੀਂ ਕੋਈ ਨਵਾਂ ਲਈਆਂ ਹੋਣਗੀਆਂ, ਕਿਉਂ ਛੱਡ ਕੇ ਜਾ ਰਹੇ? ਤੇ ਅੱਗੋਂ ਜਵਾਬ ਪਤਾ ਕੀ ਮਿਲਦਾ ਹੈ? ਕਹਿੰਦੇ ਜੀ ਸਾਡੇ ਬਜ਼ੁਰਗ ਹੁੰਦੇ ਸੀ, ਉਹ ਪੜ੍ਹਦੇ ਸੀ, ਸਾਡੇ ਤਾਂ ਹੁਣ ਕੰਮ ਨਹੀਂ, ਅਸੀਂ ਤਾਂ ਪੜ੍ਹਦੇ ਨਹੀਂ। ਇਹਦਾ ਮਤਲਬ ਬਜ਼ੁਰਗ ਗਏ ਤੇ ਘਰ ਵਿੱਚੋਂ ਗੁਰੂ ਦੀ ਬਾਣੀ ਦਾ ਪਹਿਰਾ ਵੀ ਚਲਾ ਗਿਆ। ਅਕਸਰ ਇਹੋ ਜਿਹਾ ਕੁਝ ਵਰਤ ਰਿਹਾ ਹੈ, ਵਿਰਲੇ ਟਾਵੇਂ ਜੀਵਨ ਛੱਡ ਕੇ ਜਿੱਥੇ ਪੀੜ੍ਹੀ ਦਰ ਪੀੜ੍ਹੀ ਗੁਰੂ ਦੇ ਦਰ ਨਾਲ ਜੀਵਨ ਜੁੜ ਰਿਹਾ, ਨਹੀਂ ਤੇ ਕਹਾਣੀ ਐਸੀ ਬਣਦੀ ਪਈ ਹੈ। ਗੁਰੂ ਮਿਹਰ ਕਰੇ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਹੋਰ ਚੀਜ਼ਾਂ ਸਾਡੇ ਬੱਚੇ ਸਿੱਖਣ, ਉੱਥੇ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਦੇ ਨਾਲ, ਗੁਰੂ ਦੇ ਦਰ ਦੇ ਨਾਲ, ਗੁਰੂ ਦੇ ਚਰਨਾਂ ਨਾਲ ਜੁੜਨ। ਉਹ ਭਾਈ ਬਿਸ਼ੰਬਰ ਦਾਸ ਦੀ ਵੀ ਭਾਵਨਾ, ਬਜ਼ੁਰਗ ਹੋ ਗਿਆ, ਉਹਨੇ ਕੀ ਕੀਤਾ ਵੀ ਆਪਣੇ ਪੁੱਤਰ ਹਰਗੋਪਾਲ ਨੂੰ ਫਿਰਦਾ ਤੋਂ ਸੱਜੇ ਖੱਬੇ ਸੀ, ਉਹਨੇ ਆਖਿਆ ਤੂੰ ਜਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰਕੇ ਆ, ਆਹ ਭੇਟਾ ਲੈ ਜਾ, ਦਸਵੰਧ ਹੈ, 100 ਰੁਪਇਆ ਅਲੱਗ ਉਹਨੇ ਦਿੱਤਾ ਤੇ 500 ਬਾਪ ਨੇ ਦਿੱਤਾ ਵੀ ਇਹ ਮਹਾਰਾਜ ਦੇ ਚਰਨਾਂ ਵਿੱਚ ਅਰਪਣ ਕਰ ਦੇ। ਹੁਣ ਉਹ ਆ ਗਿਆ ਆਨੰਦਪੁਰ ਸਾਹਿਬ, ਆ ਕੇ ਦਰਸ਼ਨ ਕੀਤੇ ਉਸ ਮਹਾਰਾਜ ਸ਼ਿਕਾਰ ਨੂੰ, ਗਏ ਹੋਏ ਸਨ, ਵਾਪਸ ਆਏ, ਸ਼ਸਤਰਧਾਰੀ ਸਰੂਪ, ਸੋਹਣੀ ਕਲਗੀ ਸਜਾਈ, ਵੇਖਿਆ ਮਨ ਦੇ ਵਿੱਚ ਨਾ ਜਿਵੇਂ ਪਿਓ ਦੀ ਭਾਵਨਾ ਸੀ ਬੱਚੇ ਦੀ, ਉਹੋ ਜਿਹੀ ਨਾ ਬਣੀ। ਫਿਰ ਵੀ ਆਖਿਆ ਕੁਝ ਦਿਨ ਰਵਾਂ, ਗੁਰਬਾਣੀ ਕੀਰਤਨ ਸਰਵਣ ਕੀਤਾ, ਅੱਜ ਤੁਰਨ ਲੱਗਾ ਤੇ ਆਖਿਆ ਚਲੋ ਕੁਝ ਭੇਟਾ ਕਰ ਦੇਵਾਂ। ਹੁਣ ਪਿਓ ਨੇ ਆਖਿਆ, ਅਣਮਣੇ ਦੇ ਮਨ ਦੇ ਨਾਲ ਉਹ 100 ਤੇ 500-600 ਰੁਪਇਆ ਰੱਖ ਦਿੱਤਾ ਅੱਗੇ। ਮਹਾਰਾਜ ਨੇ ਇੱਕ ਕੜਾ ਤੇ ਕੜਾ ਪ੍ਰਸ਼ਾਦੀ ਦੇਵ ਤੇ ਆਖਿਆ ਇੱਕ ਤੈਨੂੰ ਬਚਨ ਦਿੱਤਾ ਭਾਈ, ਸਿਦਕ ਨੂੰ ਜੀਵਨ ਦੇ ਵਿੱਚ ਕਮਾਵੀ, ਸਿਦਕ ਨਾ ਡੋਲੇ। ਤੁਰ ਪਿਆ ਉੱਥੋਂ ਤਾਂ, ਲੇਕਿਨ ਮਨ ਦੇ ਵਿੱਚ ਪਤਾ ਕੀ ਹੈ, ਕਹਿੰਦਾ ਰੁਪਇਆ 600 ਦਿੱਤਾ ਹੈ ਤੇ ਦਿੱਤਾ ਕੀ ਆ, ਸਰਬਲੋ ਦਾ ਕੜਾ ਹੈ, ਥੋੜਾ ਜਿਹਾ ਪ੍ਰਸ਼ਾਦ ਤੇ ਹੋਏ ਬਚਨ ਦਿੱਤਾ, ਇਹਦਾ ਕੀ ਮੈਂ ਕੀ ਕਰਨਾ। ਭਾਵਨਾ ਨਹੀਂ, ਚੀਜ਼ ਦੀ ਕੀਮਤ ਤਾਂ ਭਾਵਨਾ ਦੇ ਉੱਤੇ ਆ ਕੇ, ਜਦੋਂ ਅਸੀਂ ਉਹਨੂੰ ਕੇਵਲ ਧਨ ਨਾਲ ਤੋਲਦੇ ਹਾਂ ਤੇ ਫਿਰ ਵਿਚਾਰ ਹੋਰ ਹੁੰਦੇ। ਚੱਲਦਿਆਂ ਚੱਲਦਿਆਂ ਨਾ ਚਮਕੌਰ ਸਾਹਿਬ ਆ ਗਿਆ, ਉੱਥੇ ਇੱਕ ਬੜਾ ਗੁਰੂ ਕਾ ਪਿਆਰ ਵਾਲਾ ਸਿੱਖ ਸੀ, ਉਹਦਾ ਨਾਮ ਇਤਿਹਾਸ ਵਿੱਚ ਭਾਈ ਧਿਆਨ ਸਿੰਘ ਮਾਜਰੀਆ ਕਰਕੇ ਆਇਆ। ਉਹ ਇਹਨੂੰ ਵੇਖ ਕੇ ਨਾ ਬਈ ਸਿੱਖੀ ਭਾਵ ਵਾਲਾ ਜੀਵਨ ਹੈ, ਉਹਨੇ ਆਖਿਆ ਭਾਈ ਕਿੱਥੋਂ? ਕਹਿੰਦਾ ਜੀ ਮੈਂ ਆਨੰਦਪੁਰ ਸਾਹਿਬ ਤੋਂ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ। ਉਹ ਕਹਿੰਦੇ ਰਾਤ ਤਾਂ ਕੱਟਣੀ, ਆ ਜਾ ਤੂੰ ਇੱਥੇ ਰਾਤ ਕੱਟ ਲਾ, ਮੇਰੇ ਘਰ ਚੱਲ, ਸਵੇਰੇ ਤੁਰ ਜਾਈ ਅੱਗੇ। ਭਾਵ ਸੀ ਵੀ ਜੋ ਦੀਸੈ ਗੁਰ ਸਿੱਖਣਾ ਤੁਸ ਨਿਮਨਵ ਲਾਗੋਂ ਪਾਏ ਜੀਓ। ਘਰ ਲੈ ਗਿਆ, ਰਾਤ ਨੂੰ ਪ੍ਰਸ਼ਾਦਾ ਪਾਣੀ ਛਕਾਇਆ, ਆਖਿਆ ਕੁਝ ਗੱਲ ਸੁਣਾ ਗੁਰੂ ਦੇ ਦਰ ਦੀ। ਪਰ ਉਹ ਗੱਲਾਂ ਗੱਲਾਂ ਦੇ ਵਿੱਚ ਉਹਨਾਂ ਦੇ ਅੰਦਰ ਦੀ ਆਉਂਦਾ ਜੀ ਗੱਲ ਕੀ ਸੁਣਾਵਾਂ, ਬਾਪੂ ਨੇ ਤੋਰਿਆ ਸੀ ਮੈਂ ਆ ਗਿਆ 600 ਰੁਪਇਆ ਰੱਖਿਆ ਭਲੇ ਵੇਲਿਆਂ ਦੀਆਂ ਬਾਤਾਂ ਤੇ ਮੈਨੂੰ ਦਿੱਤਾ ਕੀ ਆ ਇੱਕ ਕੜਾ ਦੇ ਦਿੱਤਾ ਥੋੜਾ ਜਿਹਾ ਪ੍ਰਸ਼ਾਦ ਤਿਆ ਨਾਲ ਕਹਿੰਦੇ ਬਚਨ ਲੈ ਜਾ ਵੀ ਮੈਂ ਇਹਦਾ ਕੀ ਕਰਨਾ ਦੱਸੋ ਇਹਦਾ ਕੀ ਬਣੇਗਾ ਇੰਨੀ ਮਾਇਆ ਦਿੱਤੀ ਹੈ ਭਾਈ ਧਿਆਨ ਸਿੰਘ ਮਾਜਰੀਏ ਨੇ ਵੇਖਿਆ ਵੀ ਬੇਸਿਦਕ ਦੇ ਜੀਵਨ ਹੈ ਉਹਨੇ ਬਥੇਰਾ ਸਮਝਾਇਆ ਪਰ ਉਹਦਾ ਮਨ ਨਾ ਖਲੋਵਿਆ ਉਹਦਾ ਮੈਂ ਤਾਂ ਘਾਟੇ ਵਾਲਾ ਸੌਦਾ ਕਰ ਲਿਆ ਉਹਨੇ ਘਰ ਵਾਲੀ ਨਾਲ ਗੱਲ ਕੀਤੀ ਗਹਿਣਾ ਗੱਟਾ ਵੇਚ ਕੇ ਨਾ ਧਨ ਪਦਾਰਥ ਸਭ ਇਕੱਠਾ ਕਹਿੰਦਾ ਵੀ ਭਾਗਾਂ ਵਾਲੀਏ ਆਪਾਂ ਨੇ ਗੁਰੂ ਦੀ ਬਖਸ਼ਿਸ਼ ਇਹੋ ਜਿਹੇ ਬੰਦੇ ਜਿਹਨੂੰ ਉਸ ਚੀਜ਼ ਦੀ ਪ੍ਰਤੀਤ ਹੀ ਨਹੀਂ ਜਿਹੜਾ ਕੀਮਤ ਹੀ ਨਹੀਂ ਜਾਣਦਾ ਇਹੋ ਜਿਹੇ ਦੇ ਕੋਲ ਕਿਉਂ ਇਹਨੂੰ ਜਾ ਕੇ ਕਿਹੜਾ ਕਦਰ ਕਰਨੀ ਆਪਾਂ ਕਿਵੇਂ ਤੇ ਲੈ ਲਈਏ ਤੇ ਪਤਨੀ ਵੀ ਅੱਗੋਂ ਭਾਈ ਧਿਆਨ ਸਿੰਘ ਹੁਣਾਂ ਦੇ ਘਰੋਂ ਕਹਿੰਦੀ ਹੈ ਜੀ ਗੁਰੂ ਦੀ ਬਖਸ਼ਿਸ਼ ਲੈਣ ਲਈ ਜੇ ਸਰਬੰਸ ਵੀ ਦੇਣਾ ਪਵੇ ਤੇ ਪਿੱਛੇ ਨਾ ਹਟਿਓ ਜੇ ਇਹ ਭਾਵਨਾ ਪ੍ਰਗਟ ਕੀਤੀ ਉਹਨੇ ਕਹਿੰਦੇ ਕੁਝ ਜੋ ਤੂੰ ਛੱਲਾ ਸੀ ਗਹਿਣਾ ਗੱਟਾ ਕੁਝ ਕਰਜ਼ਾ ਚੁੱਕ ਮਾਇਆ ਇਕੱਠੀ ਕੀਤੀ ਦੋ ਤਰੇ ਦਿਨ ਉਹਨੂੰ ਟਿਕਣ ਲਈ ਆਖਿਆ ਮਾਇਆ ਇਕੱਠੀ ਕੀਤੀ ਕਹਿੰਦਾ ਵੀ ਲੈ ਆਹ ਤਾਂ ਤੇਰਾ 600 ਰੁਪਇਆ ਜਿਹੜਾ ਤੂੰ ਗੁਰੂ ਸਾਹਿਬ ਨੂੰ ਭੇਟਾ ਕੀਤਾ ਤੇ ਭਾਈ ਤੂੰ ਭੇਟਾ ਕੀਤਾ ਤੂੰ ਇੰਜ ਕਰ ਇਹਦਾ ਵਿਆਜ ਵੀ ਲੈ ਲਾ 500 ਤੋਂ ਹੋਰ ਲੈ ਲਾ ਭਾਈ ਧਿਆਨ ਸਿੰਘ ਮਾਜਰੀਏ ਨੇ 1100 ਰੁਪਇਆ ਮਾਇਆ ਦਿੱਤੀ ਕਹਿੰਦਾ ਪ੍ਰਸ਼ਾਦ ਤਾਂ ਮੈਂ ਲੈ ਕੇ ਜਾਣਾ ਕਹਿੰਦੇ ਕਹਿੰਦਾ ਮੇਰਾ ਪਿਓ ਪੁੱਛੂ ਵੀ ਤੂੰ ਗਿਆ ਹੀ ਨਹੀਂ ਉੱਥੇ ਪ੍ਰਸ਼ਾਦ ਮੈਨੂੰ ਦੇ ਕਹਿੰਦੇ ਚੱਲ ਕੜਾ ਤੇ ਜਿਹੜਾ ਬਚਨ ਗੁਰੂ ਨੇ ਦਿੱਤਾ ਉਹ ਮੈਂ ਤੈਨੂੰ ਦਿੱਤਾ ਬੜਾ ਖੁਸ਼ ਵੀ ਮੈਂ ਤੇ ਮਾਇਆ ਵੱਟ ਲਈ ਧਿਆਨ ਸਿੰਘ ਮਾਜਰੀਏ ਬਾਰੇ ਸੋਚੇ ਗੁਰਸਿੱਖ ਬਾਰੇ ਵੀ ਕਿੱਡਾ ਕਮਲਾ ਦੱਸੋ ਆ ਦੋ ਚੀਜ਼ਾਂ ਬਦਲੇ ਇੱਕ ਤਾਂ ਦਿਸਦੀ ਵੀ ਨਹੀਂ ਬਚਨ ਤੇ ਕੱਕੜਾ ਸਿਰਫ ਸਰਬਲੋਹ ਦਾ ਵੇਖਣ ਨੂੰ ਉਹਨੂੰ ਤਾਂ ਲੋਹਾ ਹੀ ਮੰਨਦਾ ਸੀ ਨਾ ਬਈ ਇਹਨੇ ਇੰਨੀ ਮਾਇਆ ਦੇ ਦਿੱਤੀ ਕਮਲਾ ਹੀ ਲੱਗਦਾ ਹੁਣ ਉਹ ਗਿਆ ਦਿੱਲੀ ਤੱਕ ਪਹੁੰਚਦਿਆਂ ਰਾਜ ਵੀ ਹੋਰ ਵਧਾਉਣੇ ਇਹਨਾਂ ਨੂੰ ਉਹਦੇ ਤੋਂ ਕੁਝ ਵਸਤੂਆਂ ਖਰੀਦੀਆਂ ਗਾਂਹ ਜਾ ਕੇ ਕਪਾਲੀ ਨਗਰ ਦਾ ਨਾਮ ਲਿਖਿਆ ਉਜੈਨ ਤੋਂ 250 ਕਿਲੋਮੀਟਰ ਪੈਂਦਾ ਉਹ ਉੱਥੇ ਜਾ ਕੇ ਹੋਰ ਕਰਦਿਆਂ ਕਰਾਉਂਦਿਆਂ ਉਜੈਨ ਪਹੁੰਚਦਿਆਂ ਰੁਪਇਆ 3000 ਇਕੱਠਾ ਕਰ ਲਿਆ ਉਹਨੇ ਉਹਨਾਂ ਵੇਲਿਆਂ ਚ ਬੜਾ ਖੁਸ਼ ਘਰ ਗਿਆ ਤੇ ਬਿਸ਼ੰਬਰ ਦਾਸ ਜੋ ਬਾਪ ਸੀ ਮਾਂ ਸੀ ਪਰਿਵਾਰ ਸੀ ਬੜੀ ਖੁਸ਼ੀ ਵੀ ਗੁਰੂ ਕੋਲੋਂ ਆਇਆ ਪੁੱਤਰ ਲੇਕਿਨ ਉਹ ਹੁਣ ਆਪਣੀ ਥਾਂ ਤੇ ਖੁਸ਼ ਹੈ ਪਰ ਉਹ ਗੁਰੂ ਦੀ ਬਖਸ਼ਿਸ਼ ਲਈ ਖੁਸ਼ ਨਹੀਂ ਸੀ ਉਹ ਖੁਸ਼ ਇਸ ਕਰਕੇ ਆ ਵੀ ਮੈਂ ਇੰਨਾ ਧਨ ਕਮਾ ਲਿਆ ਆ ਪਰ ਜਦੋਂ ਬਾਪ ਨੂੰ ਦੱਸਿਆ ਨਾ ਉਹਨੇ ਮੱਥੇ ਤੇ ਹੱਥ ਮਾਰ ਕੇ ਆਖਿਆ ਤੈਨੂੰ ਤਾਂ ਸੱਚ ਵਿਹਾਜਣ ਲਈ ਭੇਜਿਆ ਸੀ ਪਰ ਤੂੰ ਤਾਂ ਕੱਚ ਵਿਹਾਜ ਕੇ ਲੈ ਆਇਆ ਉਹਨੇ ਆਖਿਆ ਨਹੀਂ ਨਹੀਂ ਐਸਾ ਕੁਝ ਇਸ ਤਰ੍ਹਾਂ ਆ ਚਲੋ ਧਨ ਲਾਉਂਦਾ ਰਿਹਾ 3 ਤੋਂ ਗਾਂਹ ਵਧਿਆ 10,000 ਗਾਂਹ ਇਸ ਤਰ੍ਹਾਂ ਵਧਿਆ ਮੁੜ ਕੇ ਹੌਲੀ ਹੌਲੀ ਦਲਿੱਦਰਤਾ ਆਉਣੀ ਸ਼ੁਰੂ ਹੋਈ ਸਭ ਕੁਝ ਖਤਮ ਹੋਇਆ ਹੁਣ ਬਾਪ ਅੱਗੇ ਕਹਿੰਦਾ ਵੀ ਮੈਂ ਤਾਂ ਜਿਹੜੀ ਚੀਜ਼ ਨੂੰ ਹੱਥ ਪਾਉਣਾ ਉਹ ਮਿੱਟੀ ਹੋ ਜਾਂਦੀ ਹੈ ਗੱਲ ਕੀ ਹੈ ਉਹ ਕਹਿੰਦੇ ਗੁਰੂ ਵਾਲੇ ਪਾਸਿਓਂ ਮੁੱਖ ਮੋੜਿਆ ਹੀ ਮਾਲਕ ਦੇ ਚਰਨਾਂ ਵਿੱਚ ਹਾਜ਼ਰ ਹੋ ਪੂਰਾ ਪਰਿਵਾਰ ਲੈ ਕੇ ਪਹਿਲਾਂ ਭਾਈ ਧਿਆਨ ਸਿੰਘ ਮਾਜਰੀਏ ਕੋਲੇ ਪਹੁੰਚੇ ਉਹਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਆਏ ਤੇ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਖਿਮਾ ਜਾਚਨਾ ਕੀਤੀ ਆਖਿਆ ਦਾਤਾ ਜੀ ਇਹ ਮੇਰਾ ਪੁੱਤਰ ਸੀ ਛਿੜਕ ਗਿਆ ਸਦਕ ਤੋਂ ਭੁੱਲ ਗਿਆ ਕਿਉਂਕਿ ਤੇਰੇ ਦਰ ਵਿੱਚੋਂ ਤੇਰੇ ਹੱਥ ਤੋਂ ਮਿਲੀ ਹੋਈ ਜਿਹੜੀ ਦਾਤ ਹੈ ਨਾ ਅਸੀਂ ਕਈ ਵਾਰੀ ਸਿਰਪਾਓ ਮਿਲਦਾ ਤੇ ਵੇਖੋ ਇਹ ਤਾਂ ਜੇ ਕਿਤੇ ਘਾਲਣਾ ਘਾਲ ਕੇ ਲਿਆ ਹੋਵੇ ਗੁਰੂ ਅਮਰਦਾਸ ਮਹਾਰਾਜ ਨੇ ਲੈ ਸਿਰਪਾਓ 12 ਮਾਲਕ ਦੇ ਦਰ ਤੋਂ ਸੀਸ ਤੇ ਸਜਾ ਕੇ ਰੱਖਦੇ ਕਿਉਂਕਿ ਕੀਮਤ ਪਤਾ ਸੀ ਮਾਲਕ ਨੇ ਦਾਤ ਦਿੱਤੀ ਜਦੋਂ ਕੀਮਤ ਪਤਾ ਹੋਵੇ ਨਾ ਫਿਰ ਉਸ ਚੀਜ਼ ਦੀ ਕਦਰ ਹੁੰਦੀ ਹੈ ਸੀਸ ਤੇ ਸਜਾਉਂਦੇ ਲੇਕਿਨ ਅਸੀਂ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਭਾਈ ਇਹ ਸਿਰਪਾਓ ਹੈ ਗੁਰੂ ਦੀ ਐਡੀ ਵੱਡੀ ਬਖਸ਼ਿਸ਼ ਹੈ ਮਹਾਰਾਜ ਕਹਿੰਦੇ ਇਹ ਵਸਤੂ ਵੱਲ ਨਾ ਵੇਖ ਉਹਦੇ ਵਿੱਚ ਗੁਰੂ ਦੀ ਰਹਿਮਤ ਉਹਦੇ ਵਿੱਚ ਗੁਰੂ ਦੀ ਬਖਸ਼ਿਸ਼ ਹੈ ਜਿਹਦੀ ਕੀਮਤ ਨਹੀਂ ਤਾਰੀ ਜਾ ਸਕਦੀ ਸਿਰ ਵੇਚ ਲਈ ਉਹ ਮੁੱਲ ਮਹਿੰਗਾ ਕਹਿੰਦੇ ਔਰ ਜਾਂ ਕੀਮਤ ਪੁੱਛੋ ਪੀਰ ਬੁੱਧੂ ਸ਼ਾਹ ਨੂੰ ਜਿੱਦਣ ਬੀਬੀ ਨਸੀਰਾਂ ਕਹਿੰਦੀ ਸੀ ਨਾ ਕੀ ਮਿਲਿਆ ਫਕੀਰ ਜੀ ਪੁੱਤਰ ਮਰਵਾ ਲੈ ਪੰਘਾਣੀ ਦੇ ਜੰਗ ਦੇ ਵਿੱਚ ਭਰਾ ਮਰ ਗਏ ਕਿੰਨੇ ਸੇਵਕ ਸ਼ਹੀਦ ਹੋ ਗਏ ਤੇ ਮਿਲਿਆ ਤੁਹਾਨੂੰ ਕੀ ਉਹਨੇ ਦਸਤਾਰ ਵਿਖਾਈ ਕੰਘਾ ਵਿਖਾਇਆ ਕੇਸਾਂ ਸਮੇਤ ਆਂਦਾ ਆ ਵੇਖ ਗੁਰੂ ਨੇ ਮੈਨੂੰ ਦਸਤਾਰ ਦੇ ਕੇ ਆਪਣਾ ਯਾਰ ਬਣਾ ਲਿਆ ਤੇ ਜਿਹਨੂੰ ਗੁਰੂ ਦੀ ਮਿੱਤਰਤਾ ਮਿਲ ਜਾਏ ਗੁਰੂ ਜਿਹਨੂੰ ਪਿਆਰ ਵਿੱਚ ਆ ਕੇ ਯਾਰ ਕਵੇ ਇਹ ਕੀਮਤ ਬਹੁਤ ਛੋਟੀ ਹੈ ਉਸ ਮਾਲਕ ਨੇ ਵੇਖ ਏਡੀਆਂ ਦਾਤਾਂ ਮੈਨੂੰ ਬਖਸ਼ ਦਿੱਤੀਆਂ ਪਰ ਕਦੋਂ ਜਦੋਂ ਉਸ ਮਾਲਕ ਦੀ ਕੀਮਤ ਦਾ ਪਤਾ ਲੱਗ ਜਾਏ ਕਿ ਗੁਰੂ ਦੀ ਬਖਸ਼ਿਸ਼ ਕਿੱਡੀ ਬੇਅੰਤ ਹੈ ਤਾਂ ਕਰਕੇ ਇੱਥੇ ਕਹਿੰਦੇ ਮੈਂ ਮਨ ਤਨ ਕਹਿੰਦੇ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ ਮੁੱਲ ਮਹਿੰਗਾ ਤੇ ਬਾਬਾ ਰਵਿਦਾਸ ਜੀ ਵੀ ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ ਮੈਂ ਤਾਂ ਮੋਲ ਮਹਿੰਗੀ ਲਈ ਜੀ ਹੀ ਸੱਟੈ ਕਹਿੰਦੇ ਇਹ ਦਾਤ ਉਸ ਮਾਲਕ ਦੇ ਦਰੋਂ ਪ੍ਰਾਪਤ ਹੁੰਦੀ ਹੈ
ਨਰ ਪਤ ਰਾਜ ਰੰਗ ਰਸ ਮਾਣ ਹੈ ਦਿਨ ਨਾਵੈ ਪਕੜ ਖੜੇ ਸਭ ਕਲਗਾ
ਕਹਿੰਦੇ ਜਿਹੜੇ ਨਾਮ ਦੀ ਰਹਿਮਤ ਨੂੰ ਨਾ ਜਾਣਦਿਆਂ ਨਰਪਤ ਰਾਜੇ ਰਾਣੇ ਰੰਗ ਰਸ ਮਾਣੇ ਦੁਨੀਆਂ ਦੇ ਰੰਗਾਂ ਤਮਾਸ਼ਿਆਂ ਵਿੱਚ ਪੈ ਕੇ ਜੀਵਨ ਗਾਲਦੇ ਹੈ ਬਿਨ ਨਾਵੈ ਨਾਮ ਤੋਂ ਬਿਨਾਂ ਫਿਰ ਪਕੜ ਖੜੇ ਸਭ ਕਲਗਾ ਕਹਿੰਦੇ ਫਿਰ ਉਹ ਕਾਲ ਦੀ ਵਿਰਾਸ ਬਣਦੇ ਕਾਲ ਆ ਕੇ ਚੋਟੀ ਤੋਂ ਪਕੜ ਲੈਂਦਾ ਹੈ ਕਿਉਂਕਿ ਉਹਨਾਂ ਵਿੱਚ ਗਵਾਚੇ ਰਹੇ ਜਿਵੇਂ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਔਰੰਗਜ਼ੇਬ ਨੇ ਮੰਗਿਆ ਸੀ ਨਾ ਮਹਾਰਾਜ ਤੋਂ ਉਪਦੇਸ਼ ਤੇ ਸਤਿਗੁਰਾਂ ਨੇ ਸਲੋਕ ਲਿਖ ਕੇ ਦਿੱਤੇ ਸਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਆ ਖਾਧੇ ਕਿਆ ਪਹਿਦੇ ਹੋਏ ਜਾ ਮਨ ਨਾਹੀ ਸੱਚਾ ਸੋਏ ਕਹਿੰਦੇ ਉਹਦੇ ਤੋਂ ਬਗੈਰ ਤਾਂ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਕਬਰ ਨਾ ਜੀਵੇ ਕੋਏ ਕਹਿੰਦੇ ਨਾ ਰੰਗਾਂ ਤਮਾਸ਼ਿਆਂ ਵਿੱਚ ਪੈ ਕੇ ਜੀਵਨ ਗਾਲ ਜਾਂਦੇ ਤੇ ਫਿਰ ਇੱਕ ਦਿਨ ਕਾਲ ਦੀ ਵਿਰਾਸ ਬਣਦੇ ਹਨ
ਧਰਮ ਰਾਏ ਸਿਰ ਦੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ
ਧਰਮ ਰਾਏ ਦਾ ਡੰਡ ਜਦੋਂ ਸਿਰ ਤੇ ਪੈਂਦਾ ਹੈ ਕਹਿੰਦੇ ਜੋ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਪੈਂਦਾ ਫਲਗਾ ਕੀਤੇ ਹੋਏ ਕਰਮਾਂ ਦਾ ਫਲ ਜਦੋਂ ਭੋਗਦੇ ਹੈ ਫਿਰ ਪਛਤਾਵਾ ਹੁੰਦਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਫਿਰ ਕੀਤੇ ਹੋਏ ਕਰਮਾਂ ਦਾ ਪਛਤਾਵਾ ਹੁੰਦਾ ਤਾਂ ਹੀ ਮਾਲਕ ਵਾਰ ਵਾਰ ਕਹਿੰਦੇ ਹੈ ਕਿ ਮਾਲਕ ਦੀ ਅਰਾਧਨਾ ਵਿੱਚ ਜੁੜ ਬਾਅਦ ਵਿੱਚ ਪਛਤਾਵਾ ਹੋਏਗਾ ਰਾਮ ਸਿਮਰ ਪਛਤਾਹੇਗਾ ਮਨ ਕਹਿੰਦੇ ਨਹੀਂ ਤੇ ਬਾਅਦ ਵਿੱਚ ਪਛਤਾਵਾ ਹੋਏਗਾ ਇਸੇ ਕਰਕੇ ਧਰਮ ਰਾਏ ਦਾ ਡੰਡ ਸਿਰ ਤੇ ਪਰ ਬੰਦਾ ਜਾਗਦਾ ਕਦੋਂ ਹੈ ਕਹੋ ਕਬੀਰ ਤਦ ਹੀ ਨਰ ਜਾਗੈ ਜਮ ਕਾ ਡੰਡ ਮੂੰਡ ਮੈਂ ਲੱਗੈ ਕਹਿੰਦੇ ਫਿਰ ਉਹਨਾਂ ਨੂੰ ਇਹ ਸਾਰੇ ਫਲ ਭੋਗਣੇ ਪੈਂਦੇ ਹਨ
ਹਰ ਰਾਖ ਰਾਖ ਜਨ ਕਿਰਮਤ ਮਾਰ ਸਰਣਾਗਤ ਪੁਰਖ ਪ੍ਰਤ ਪਲਗਾ
ਹੇ ਮੇਰੇ ਮਾਲਕ ਰੱਖ ਲੈ ਤੇਰੇ ਚਰਨਾਂ ਵਿੱਚ ਬੇਨਤੀ ਅਸੀਂ ਤੇਰੇ ਕਿਰਮ ਕੀਟ ਹਾਂ ਤੇਰੇ ਦਰ ਦੇ ਔਰ ਤੂੰ ਆਪਣੀ ਸ਼ਰਨਾਗਤੀ ਸ਼ਰਨ ਦੇਣ ਵਾਲਾ ਔਰ ਸ਼ਰਨ ਪਿਆਂ ਦੀ ਮਹਾਰਾਜ ਪ੍ਰਤਪਾਲਣਾ ਕਰਨ ਵਾਲਾ ਉਹਨਾਂ ਨੂੰ ਰੱਖਣ ਵਾਲਾ ਹੈ
ਦਰਸ਼ਨ ਸੰਤ ਦੇਹ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮ ਗਾ
ਮਹਾਰਾਜ ਤੇਰੇ ਸੇਵਕ ਦੀ ਲੋਚਾ ਪੂਰੀ ਕਰ ਤੇਰੇ ਸੰਤ ਜਨ ਤੇਰੀ ਅਰਾਧਨਾ ਕਰਨ ਵਾਲੇ ਜਿਹਦੇ ਲਈ ਰੋਜ਼ ਅਰਦਾਸ ਆਪਾਂ ਕਰਦੇ ਹਾਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ ਕਹਿੰਦੇ ਐਸੇ ਰੱਬ ਦੇ ਪਿਆਰਿਆਂ ਦਾ ਦਰਸ਼ਨ ਮਾਲਕ ਬਖਸ਼ ਤਾਂ ਕਿ ਮੇਰੀ ਲੋਚਾ ਜਿਹੜੀ ਹੈ ਉਹ ਪੂਰੀ ਹੋ ਜਾਏ ਤੇਰੇ ਜਨ ਦੀ ਮੇਰੇ ਉੱਤੇ ਕਿਰਪਾ ਕਰ
ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸਵਾਮੀ ਲੋਕੋ ਕੀ ਜੈ ਦਾਨ ਹਰ ਨਿਮਗਾ
ਤੁਮ ਸਮਰੱਥ ਤੋਂ ਵੱਡਾ ਸਮਰੱਥ ਪੁਰਖ ਹੈ ਸਰਬ ਕਲਾ ਸਮਰੱਥ ਸਰਬ ਕਲਾ ਸਮਰੱਥ ਤੂੰ ਦਾਤਾ ਹੈ ਮੇਰੇ ਸਵਾਮੀ ਮੋਕੋ ਕੀਜੈ ਦਾਨ ਹਰ ਨਿਮਗਾ ਇੱਕ ਨਿਮਖ ਵਾਸਤੇ ਮਾਲਕ ਜੀ ਆਪਣੇ ਦਰਸ਼ਨ ਦੀ ਦਾਤ ਥੋੜਾ ਜਿੰਨਾ ਮਾਲਕ ਜੀ ਆਪਣੇ ਦਰ ਤੋਂ ਇੱਕ ਕਿਨਕਾ ਮਾਤਰ ਵੀ ਕਿਉਂਕਿ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗੜੀ ਨਾ ਆਵੇ ਮਾਲਕ ਮੈਨੂੰ ਇੱਕ ਨਿਮਖ ਮਾਤਰ ਆਪਣੇ ਦਰਸ਼ਨ ਦੀ ਦਾਤ ਦੇ
ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹੂੰ ਸਭ ਘੁੰਮਗਾ
ਕਹਿੰਦੇ ਮਾਲਕ ਜੀ ਤੇਰਾ ਨਾਮ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਮੈਨੂੰ ਮਿਲੇ ਤੇ ਉਹਦੇ ਵਿੱਚ ਹੀ ਮੇਰੇ ਲਈ ਸੁੱਖ ਹੈ ਤੇ ਮਾਲਕ ਮੈਂ ਤੇਰੇ ਨਾਮ ਤੋਂ ਸਦਾ ਹੀ ਬਲਿਹਾਰ ਸਦਾ ਹੀ ਕੁਰਬਾਨ ਜਾਂਦਾ ਮੇਰੇ ਉੱਤੇ ਅਸੀਂ ਰਹਿਮਤ ਕਰ ਮੈਨੂੰ ਤੇਰੇ ਨਾਮ ਦੀ ਦਾਤ ਮਿਲੇ ਤੇ ਉਸ ਨਾਮ ਤੋਂ ਮੈਂ ਸਦਾ ਬਲਿਹਾਰ ਜਾਵਾਂ ਕੁਰਬਾਨ ਜਾਵਾਂ ਕਿਉਂਕਿ ਤੇਰੇ ਜਪਣ ਵਾਲਿਆਂ ਤੋਂ ਵੀ ਕੁਰਬਾਨ ਤੇ ਤੇਰੇ ਨਾਮ ਤੋਂ ਵੀ ਬਲਿਹਾਰ ਆਓ ਹੁਣ ਜੋ ਇਸ ਪਾਵਨ ਅਸਥਾਨ ਤੋਂ ਸੰਥਿਆ ਰੂਪ ਦੇ ਵਿੱਚ ਲੜੀਵਾਰ ਵਿਚਾਰ ਜੋ ਚੱਲ ਰਹੀ ਹੈ ਤੋ ਆਓ ਉਹ ਸ਼ਬਦ ਦੀ ਵਿਚਾਰ ਜਿਹੜੀ ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਸ਼ਬਦ ਆਪਾਂ ਸਰਵਣ ਕਰਨਾ ਹੈ
ਬਿਲਾਵਲ ਮਹੱਲਾ ਪੰਜਵਾਂ ਰੱਖੇ ਅਨ ਪਾਰ ਬ੍ਰਹਮ ਗੁਰਦੇਵ।
ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਹੈ, ਆਪਣੇ ਬਾਲਕ ਆਪ ਰੱਖਣ ਪਾਰ ਬ੍ਰਹਮ ਗੁਰਦੇਵ, ਬਾਲਕ ਬੱਚਿਆਂ ਨੂੰ। ਗੁਰੂ ਸਾਡੀ ਮਾਂ ਹੈ, ਗੁਰੂ ਪਿਤਾ ਹੈ, ਪ੍ਰਭੂ ਪਰਮੇਸ਼ਰ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤ ਪਾਲਕ। ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ, ਬਾਲਕ ਕਹਿੰਦੇ ਜਿਉਂ ਜਨਣੀ, ਸੁੱਤ ਜਨ ਪਾਲਤੀ ਰਾਖੇ ਨਦਰ ਮਝਾਰ, ਅੰਤਰ ਬਾਹਰ ਮੁਖ ਦੇ ਗਿਰਾਸ ਖਿਨ ਖਿਨ ਪੋਚਾਰ, ਤਿਉਂ ਸਤਿਗੁਰ ਗੁਰਸਿੱਖ ਰਾਖਤਾ ਦੇ ਪ੍ਰੀਤ ਪਿਆਰ। ਕਹਿੰਦੇ ਇਸ ਤਰ੍ਹਾਂ ਮਾਲਕ ਆਪਣੇ ਬੱਚਿਆਂ ਦੀ ਤਰ੍ਹਾਂ, ਸਤਿਗੁਰੂ ਮਹਾਰਾਜ ਨੇ ਤਾਂ ਸਾਨੂੰ ਕਿਹਾ ਔਰ ਕਿੰਨੇ ਕਿਵੇਂ ਪਾਲਿਆ। ਮਾਲਕ ਨੇ ਆਪਣੀ ਬਿੰਦੀ ਔਲਾਦ ਦੀ ਥਾਂ ਤੇ, ਅਸੀਂ ਨਾਦੀ ਔਲਾਦ, ਬਿੰਦੀ ਔਲਾਦ ਮਹਾਰਾਜ ਦੇ ਚਾਰ ਸਾਹਿਬਜ਼ਾਦੇ, ਨਾਦੀ ਜਿਨ੍ਹਾਂ ਨੂੰ ਬੋਲ ਕੇ ਕਿਹਾ ਵੀ ਇਹ ਮੇਰੇ ਬੱਚੇ ਨੇ, ਪਰ ਇਹ ਪਹਿਲੀ ਵਾਰ ਹੋਇਆ ਦੁਨੀਆਂ ਦੇ ਉੱਤੇ ਕਿ ਆਪਣੀ ਨਾਦੀ ਔਲਾਦ ਤੋਂ ਆਪਣੇ ਬਿੰਦੀ ਔਲਾਦ ਨੂੰ ਕੁਰਬਾਨ ਕਰ ਦਿੱਤਾ। ਐਡਾ ਪਿਆਰ ਕਰਦੇ ਮਹਾਰਾਜ ਸਾਨੂੰ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਭਇਆ ਜੀਵਤ, ਕਈ ਹਜ਼ਾਰ ਕਹਿੰਦੇ ਆਪਣੇ ਬਾਲਕ ਆਪ ਰੱਖਣ ਪਾਰ ਬ੍ਰਹਮ ਗੁਰਦੇਵ। ਪਾਰ ਬ੍ਰਹਮ ਪ੍ਰਭੂ ਪਰਮੇਸ਼ਰ ਗੁਰੂ ਦੇਵ ਨੇ ਐਸੀ ਕਿਰਪਾ ਕਰਕੇ ਆਪਣੇ ਬੱਚਿਆਂ ਦੀ ਰੱਖਿਆ ਕੀਤੀ ਹੈ।
ਸੁਖ ਸ਼ਾਂਤ ਸਹਿਜ ਆਨੰਦ ਪਾਏ ਪੂਰਨ ਭਈ ਸੇਵਾ।
ਜੀਵਨ ਵਿੱਚ ਕਹਿੰਦੇ ਸੁਖ ਸਹਿਜ ਦਾ ਅਰਥ ਹੈ ਅਡੋਲਤਾ, ਡੋਲਣਾ ਬੰਦ ਹੋ ਗਿਆ, ਆਨੰਦ ਬਣ ਗਿਆ, ਔਰ ਉਹ ਸੇਵ ਮਾਲਕ ਦੇ ਦਰ ਤੇ ਕੀਤੀ ਹੋਈ ਪੂਰਨ ਹੋ ਗਈ। ਮਾਲਕ ਦੇ ਦਰ ਤੇ ਕੀਤੀ ਹੋਈ ਘਾਲਣਾ ਸਫਲ ਹੋ ਗਈ, ਕਿਉਂਕਿ ਉਹ ਮਾਲਕ ਕਿਸੇ ਦੀ ਘਾਲਣਾ ਨਹੀਂ ਰੱਖਦਾ। ਕਹਿੰਦੇ ਉਸ ਦਾਤੇ ਨੇ ਐਸੀਆਂ ਖੁਸ਼ੀਆਂ, ਐਸੀਆਂ ਰਹਿਮਤਾਂ ਬਖਸ਼ੀਆਂ ਹਨ।
ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ।
ਆਪਣੇ ਭਗਤ ਜਨਾਂ ਦੀ, ਆਪਣੇ ਪਿਆਰਿਆਂ ਦੀ ਬੇਨਤੀ ਅਰਜੋਈ, ਕਿਉਂਕਿ ਭਗਤ ਤਾਂ ਉਹਦੇ ਅੱਗੇ ਕਹਿੰਦਾ, ਭਗਤ ਨਾਮਦੇਵ ਜੀ ਹੋਣਾ ਨੂੰ ਜਦੋਂ ਧੱਕੇ ਮਾਰੇ ਨਾ ਦਿਵਾਲਿਆ ਦੇ ਵਿੱਚੋਂ, ਉਹਨੇ ਨਹੀਂ ਆਖਿਆ ਮੈਂ ਪਿੰਡ ਦੇ ਪੰਚ ਨੂੰ ਲਿਆਉਣਾ, ਮੈਂ ਫਲਾਣੇ ਨੂੰ ਇਕੱਠਾ ਕਰਦਾ, ਮੈਂ ਉਹਨੂੰ ਲਿਆਉਣਾ, ਰਿਸ਼ਤੇਦਾਰ ਇਕੱਠੇ ਕਰਦਾ, ਨਹੀਂ। ਇੱਕੋ ਹੀ ਗੱਲ ਉਸ ਮਾਲਕ ਦੇ ਅੱਗੇ ਆਖਿਆ, ਹਸਤ ਖਿਲ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਉਹਦੇ ਅੱਗੇ ਹੀ ਕਹਿੰਦੇ, ਮਾਲਕ ਜੀ ਮੈਂ ਤਾਂ ਤੈਨੂੰ ਹੀ ਕਹਿੰਦਾ, ਕਿਸੇ ਦਾ ਕੋਈ, ਜਿਵੇਂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਕਿਸ ਹੀ ਕੋਈ ਕੋਏ ਮਨ ਨਿਮਾਣੀ, ਇੱਕ ਤੂੰ, ਮੈਂ ਤਾਂ ਤੇਰੇ ਅੱਗੇ ਹੀ ਆਪਣਾ ਦੁੱਖ ਸੁੱਖ ਕਹਿਣਾ, ਕਿਉਂਕਿ ਮੇਰੀ ਸੁਣਨ ਵਾਲਾ ਤੂੰ ਹੀ ਹੈ।
ਰੋਗ ਮਿਟਾਏ ਜੇ ਵਾਲੇ ਅਨਾ ਜਾ ਕਾ ਵੱਡ ਪਰਤਾਪ।
ਰੋਗ ਮਿਟਾਇਓ ਮਾਲਕ, ਰੋਗਾਂ ਨੂੰ ਮਿਟਾਵਣ ਵਾਲਾ, ਚਾਹੇ ਉਹ ਤਰਾਸਦੀ ਬਾਹਰ ਜੋ ਆਪਾਂ ਅੱਜ ਵੇਖ ਰਹੇ ਸਮੇਂ ਦਾ ਗੇੜ, ਉਹਨਾਂ ਨੂੰ ਵੀ ਮਿਟਾਵਣ ਵਾਲਾ ਉਹ ਆਪ ਹੈ, ਤੇ ਅੰਦਰ ਦੇ ਰੋਗਾਂ ਨੂੰ ਵੀ ਉਹੀ ਮਿਟਾਵਣ ਵਾਲਾ। ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ, ਛਤਰ ਅਨੇਕ ਚਲਾਵਤ ਘਾਵ ਤਉਤ ਅਨੇਕ ਨਾ ਲਾਗਣ ਪਾਵੈ। ਇਹ ਉਹਦਾ ਵੱਡ ਪ੍ਰਤਾਪ ਹੈ, ਉਸ ਮਾਲਕ ਦੀ ਸੱਤਿਆ ਤਾਕਤ ਹੈ, ਸਭੇ ਰੋਗਾਂ ਤੋਂ ਦੁੱਖਾਂ ਤੋਂ ਮਾਲਕ ਕੱਢਦਾ ਹੈ ਤੇ ਨਵੇਂ ਜੀਵਨ ਦੀ ਦਾਤ ਬਖਸ਼ਦਾ ਹੈ।
ਦੁੱਖ ਹਮਾਰੇ ਬਖਸ਼ਿਆਨ ਆਪਣੀ ਕਲ ਤਾਰੀ।
ਲੋਕ ਕਹਿੰਦੇ ਆ ਦੋਸ਼ਾਂ ਨੂੰ, ਸਾਡੇ ਦੋਸ਼ਾਂ ਨੂੰ ਉਹ ਵੇਖਦਾ, ਲੇਕਿਨ ਦੇਣ ਤੋਂ ਹਾਰਦਾ ਨਹੀਂ। ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ, ਸਾਡੇ ਦੋਖ ਵੇਖਦਾ ਲੇਕਿਨ ਉਹਨਾਂ ਨੂੰ ਵੇਖ ਕੇ ਵੀ ਉਹ ਨਜ਼ਰ ਅੰਦਾਜ਼ ਕਰ ਦਿੰਦਾ ਹੈ। ਦੋਖਾ ਮਾਰੇ ਬਖਸ਼ਣ ਆਪਣੀ ਕਲ ਧਾਰੀ, ਉਹਨੇ ਆਪਣੀ ਸ਼ਕਤੀ, ਆਪਣੀ ਕਲਾ, ਆਪਣੀ ਤਾਕਤ ਨੂੰ ਐਸੀ ਬਖਸ਼ਿਸ਼ ਨਾਲ ਦੇ ਦਿੱਤਾ। ਕਹਿੰਦੇ ਉਹ ਮਾਲਕ ਜਿਹਦੇ ਅੱਗੇ ਅਰਜੋਈ ਕੀਤੀ, ਉਹਨੇ ਸਾਡੇ ਐਬ ਨੇ ਚਿਤਾਰੇ। ਉਹ ਮਾਲਕ ਜਦੋਂ ਰਹਿਮਤ ਕਰਦਾ ਨਾ, ਉਹਦੇ ਦਰ ਤੇ ਢਹਿ ਪਈਏ ਤੇ ਮਹਾਰਾਜ ਕਹਿੰਦੇ, ਜਿਸ ਪਾਪੀ ਕੋ ਮਿਲੈ ਨਾ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ। ਸਭ ਕੁਝ ਬਖਸ਼ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ।
ਮਨ ਬਾਂਸ਼ਤ ਫਲ ਦਿੱਤੇ ਆਨਾ ਨਾਨਕ ਬਲਹਾਰੀ।
ਮਨ ਬਾਂਸ਼ਤ ਜੋ ਮਨ ਵਿੱਚ ਚਿਤਵਿਆ ਉਹ ਫਲ ਮਾਲਕ ਨੇ ਬਖਸ਼ ਦਿੱਤੇ ਉਹਦੇ ਦਰ ਤੋਂ, ਕਿਉਂਕਿ ਸਭ ਕੁਝ ਹੈ ਨਾ ਉਹਦੇ ਘਰ ਦੇ ਵਿੱਚ। ਇਸੇ ਕਰਕੇ ਤਾਂ ਆਖਿਆ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਕਹਿੰਦੇ ਉਹ ਮਾਲਕ ਦੇ ਦਰ ਤੋਂ ਜੋ ਮੰਗੀਏ ਉਹੀ ਮਿਲਦਾ ਕਿਉਂਕਿ ਉਹਦੇ ਘਰ ਵਿੱਚ ਬਾਬੇ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਮਰਦਾਨਿਆ ਇਸ ਪੂਰੇ ਬ੍ਰਹਿਮੰਡ ਦੇ ਵਿੱਚ ਕੋਈ ਐਸੀ ਵਸਤੂ ਨਹੀਂ ਜਿਹੜੀ ਤੂੰ ਮੰਗੇ ਤੇ ਅਸੀਂ ਦੇ ਨਾ ਸਕਦੇ ਹੋਈਏ। ਗੁਰੂ ਦੇ ਉੱਤੇ ਭਰੋਸਾ ਕਰਿਓ, ਭਾਵਨਾ ਰੱਖਿਓ, ਪ੍ਰਤੀਤ ਰੱਖਿਓ। ਅੱਜ ਨਾਲ ਹੀ ਸਤਿਕਾਰਯੋਗ ਮਾਤਾ ਸੁੰਦਰੀ ਜੀ ਹੋਣਾ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਹੈ। ਅੱਜ ਦੇ ਦਿਹਾੜੇ ਕਿਉਂਕਿ ਮਾਤਾ ਸੁੰਦਰੀ ਜੀ ਜਿਨ੍ਹਾਂ ਦੇ ਪਿਤਾ ਜੀ ਹੋਣਾ ਦਾ ਜੋ ਸੰਬੰਧ ਹੈ ਹੁਸ਼ਿਆਰਪੁਰ ਦੇ ਨੇੜੇ ਬੈਜਵਾੜਾ ਰਾਮ ਸ਼ਰਨ ਕੁਮਰਾਵ ਖੱਤਰੀ, ਕਿਉਂਕਿ ਇਹ ਮਾਤਾ ਸੁੰਦਰੀ ਜੀ ਹੋਣਾ ਦੇ ਪਿਤਾ ਸਨ। ਜਿਹੜੇ ਮਾਤਾ ਜੀਤੋ ਜੀ ਹੈ ਉਹਨਾਂ ਦੇ ਪਿਤਾ ਦਾ ਨਾਮ ਹਰਜਸ ਸੁਪਿੱਖੀ ਖੱਤਰੀ ਸੀ, ਲਾਹੌਰ ਦੇ ਨਿਵਾਸੀ। ਤੇ ਜੋ ਕੁਆਰਾ ਡੋਲਾ ਹੈ ਮਾਤਾ ਸਾਹਿਬ ਕੌਰ ਜੀ, ਉਹ ਰੋਹਤਾਸ ਜ਼ਿਲ੍ਹਮ ਵਾਲਾ ਪਾਸਾ, ਉਹ ਭਾਈ ਰਾਮੂ ਬੱਸੀ ਖੱਤਰੀ। ਤੋ ਇਹ ਤਿੰਨ ਮਹਿਲ ਜੋ ਮਹਾਰਾਜ ਦੇ, ਇੱਕ ਕੁਆਰਾ ਡੋਲਾ, ਦੋ ਮਹਿਲ ਦੂਸਰੇ, ਮਾਤਾ ਸੁੰਦਰੀ ਜੀ ਜਿਨ੍ਹਾਂ ਦਾ ਆਨੰਦ ਕਾਰਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਹੋਇਆ, ਤੇ ਸਤਿਗੁਰਾਂ ਦੇ ਘਰ ਪਹਿਲੇ ਸਪੁੱਤਰ ਪਹਿਲੇ ਸਾਹਿਬਜ਼ਾਦੇ ਦੀ ਜੋ ਆਮਦ ਹੋਈ ਹੈ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਪਾਉਂਟਾ ਸਾਹਿਬ ਦੀ ਧਰਤੀ ਤੇ, ਉਹ ਮਾਤਾ ਸੁੰਦਰੀ ਜੀ ਹੁਣਾਂ ਦੀ ਕੁੱਖ ਤੋਂ ਹੀ ਉਹਨਾਂ ਦਾ ਜਨਮ ਹੋਇਆ। ਜਿਹੜੇ ਬਾਕੀ ਤ੍ਰੈ ਸਾਹਿਬਜ਼ਾਦੇ ਨੇ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹ ਤਿੰਨੋਂ ਦੇ ਤਿੰਨੋਂ ਸਾਹਿਬਜ਼ਾਦੇ ਮਾਤਾ ਜੀਤੋ ਜੀ ਹੁਣਾਂ ਦੀ ਕੁੱਖ ਤੋਂ ਪੈਦਾ ਹੋਏ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਾਤਾ ਸੁੰਦਰੀ ਜੀ ਹੁਣਾਂ ਦੇ ਸਪੁੱਤਰ ਸਨ। ਔਰ ਮਾਤਾ ਸੁੰਦਰੀ ਜੀ ਹੁਣਾਂ ਦਾ ਜਦੋਂ ਅਸੀਂ ਉਸ ਜੀਵਨ ਇਤਿਹਾਸ ਨੂੰ ਗੁਰੂ ਘਰ ਵਿੱਚ ਦੇਣ ਨੂੰ ਪੜ੍ਹਦੇ ਹਾਂ, ਮਾਤਾ ਸੁੰਦਰੀ ਜੀ ਹੋਣੀ ਜਦੋਂ ਕਿਉਂਕਿ ਆਨੰਦਪੁਰ ਸਾਹਿਬ ਨੂੰ ਛੱਡਿਆ ਗਿਆ ਤੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਹੁਣਾਂ ਦੇ ਨਾਲ ਉਹ ਦਿੱਲੀ ਦੀ ਧਰਤੀ ਤੇ ਜਾਂਦੇ ਨੇ, ਔਰ ਉੱਥੇ ਅੱਜ ਮਾਤਾ ਸੁੰਦਰੀ ਜੀ ਹੁਣਾਂ ਦਾ ਆਪਾਂ ਸਥਾਨ ਗੁਰਦੁਆਰਾ ਸਾਹਿਬ ਵੇਖਦੇ ਹਾਂ, ਦਰਸ਼ਨ ਕਰਦੇ ਹਾਂ, ਜਿੱਥੇ ਬਹੁਤ ਸਮਾਂ ਉਹਨਾਂ ਨੇ ਆਪਣਾ ਨਿਵਾਸ ਬਾਅਦ ਵਿੱਚ ਦਮਦਮਾ ਸਾਹਿਬ ਆ ਕੇ ਗੁਰੂ ਕਲਗੀਧਰ ਸਾਹਿਬ ਜੀ ਨੂੰ ਮਿਲੇ। ਫਿਰ ਜਦੋਂ ਮਹਾਰਾਜ ਦੱਖਣ ਵੱਲ ਨੂੰ ਗਏ, ਉੱਥੇ ਦਿੱਲੀ ਦੀ ਧਰਤੀ ਤੇ ਮਾਤਾ ਸਾਹਿਬ ਕੌਰ ਜੀ ਹਜ਼ੂਰ ਸਾਹਿਬ ਤੱਕ ਨਾਲ ਗਏ, ਲੇਕਿਨ ਮਾਤਾ ਸੁੰਦਰੀ ਜੀ ਦਿੱਲੀ ਦੀ ਧਰਤੀ ਤੇ ਉੱਥੇ ਫਿਰ ਆ ਕੇ ਨਿਵਾਸ, ਜੋ ਸ਼ਸਤਰ ਮਾਤਾ ਸਾਹਿਬ ਕੌਰ ਨੂੰ ਕਲਗੀਧਰ ਪਾਤਸ਼ਾਹ ਨੇ ਬਖਸ਼ੇ, ਤੋ ਮਾਤਾ ਸਾਹਿਬ ਕੌਰ ਜੀ ਨੇ ਸਰੀਰਕ ਚੋਲਾ ਤੱਜਣ ਤੋਂ ਪਹਿਲਾਂ ਉਹ ਸ਼ਸਤਰ ਮਾਤਾ ਸੁੰਦਰੀ ਜੀ ਦੇ ਹਵਾਲੇ ਕੀਤੇ, ਔਰ ਮਾਤਾ ਸੁੰਦਰੀ ਜੀ ਹੋਣਾ ਨੇ ਪੰਥ ਦੀ ਅਗਵਾਈ ਕੀਤੀ, ਜਿੱਥੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਹੋਣਾ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਜਿਹੜਾ ਗ੍ਰੰਥੀ ਸਾਹਿਬ ਲਾ ਕੇ ਭੇਜਣਾ, ਉਹਦੇ ਤੋਂ ਬਾਅਦ ਨਾਲ ਨਾਲ ਉਹਨਾਂ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ 7 ਸਾਲ ਆਪਣੇ ਕੋਲ ਰੱਖ ਕੇ ਉਹਨਾਂ ਦੀ ਪਰਵਰਿਸ਼, ਔਰ ਹੱਥੋਂ ਜੋ ਦਾਤਾਂ ਦਿੱਤੀਆਂ ਇੱਕ ਬਚਨ ਕਿਹਾ, ਚੋਗ ਪਕੜਾ ਕੇ ਪਤਾ ਕੀ ਆਖਿਆ ਸੀ, ਕਹਿੰਦੇ ਉਹਨਾਂ ਦੀ ਮਾਤਾ ਨੂੰ, ਕਹਿੰਦੇ ਤੇਰੇ ਇਸ ਪੁੱਤਰ ਦੇ ਦਰ ਤੇ ਆਸਿਆਂ ਵਾਲੇ ਚੋਬਾਂ ਵਾਲੇ ਖੜੋਇਆ ਕਰਨਗੇ, ਐਸਾ ਰਾਜਭਾਗ ਉਹ ਸੁਲਤਾਨੁਲ ਕੌਮ, ਉਹ ਮਾਤਾ ਸੁੰਦਰੀ ਜੀ ਜਿਨ੍ਹਾਂ ਦਾ ਇੱਕ ਇੱਕ ਬਚਨ ਸੰਸਾਰ ਦੇ ਉੱਤੇ ਜਗਤ ਦੇ ਉੱਤੇ ਇਸ ਤਰ੍ਹਾਂ ਪ੍ਰਤੱਖ ਰੂਪ ਉਹ ਪ੍ਰਗਟਿਆ, ਔਰ ਉਸ ਮਾਤਾ ਜੀ ਹੁਣਾਂ ਨੇ ਜੋ ਆਪਣੇ ਬੱਚਿਆਂ ਨੂੰ ਪੰਥ ਨੂੰ ਅਸੀਸਾਂ ਦਿੱਤੀਆਂ, ਉਹਨਾਂ ਅਸੀਸਾਂ ਨੂੰ ਮਾਣਦਿਆਂ ਹੋਇਆਂ ਅੱਜ ਮਾਤਾ ਸੁੰਦਰੀ ਜੀ ਹੁਣਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹਰ ਸਾਲ ਦੀ ਤਰ੍ਹਾਂ ਜੋ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਵੀ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਨੇ ਚੱਲ ਰਹੇ, ਅੱਜ ਉਹਦੀ ਸੰਪੂਰਨਤਾ ਹੋਣੀ ਹੈ, ਭੋਗ ਪਾਏ ਜਾਣਗੇ ਮਾਤਾ ਸੁੰਦਰੀ ਜੀ ਹੁਣਾਂ ਦੇ ਜਨਮ ਦਿਹਾੜੇ ਨੂੰ ਮਨਾਉਂਦਿਆਂ। ਇਹ ਸੰਪੂਰਨਤਾ ਜਿਹੜੀ ਹੈ ਉਹਨਾਂ ਦੇ ਜੀਵਨ ਕੀਤੀ ਜਾ ਰਹੀ ਹੈ, ਤੋ ਆਪ ਸਾਰੀਆਂ ਸੰਗਤਾਂ ਨੂੰ, ਸਾਰੀ ਕੌਮ ਨੂੰ, ਪੰਥ ਨੂੰ ਧੰਨ ਮਾਤਾ ਸੁੰਦਰੀ ਜੀ ਹੁਣਾਂ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਮਾਲਕ ਕਿਰਪਾ ਕਰੇ ਸਾਰੇ ਸੰਸਾਰ ਵਿੱਚ ਸੁੱਖ ਵਰਤਾਏ, ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਿਮਾ ਕੋਟਾਨ ਕੋਟਾਨ ਸ਼ੁਕਰ, ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ, ਔਰ ਸਮੁੱਚੇ ਪ੍ਰਬੰਧ ਦਾ ਸਤਿਕਾਰਯੋਗ ਹੈੱਡ ਗ੍ਰੰਥੀ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਤਿੰਨਾਂ ਦਾ ਵੀ ਧੰਨਵਾਦ ਜੋ ਮਾਲਕ ਦੇ ਦਰ ਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਹੋਈਆਂ ਭੁੱਲਾਂ ਦੀ ਖਿਮਾ ਆਓ, ਪੰਕਤੀਆਂ ਨੂੰ ਜਿਹੜਾ ਦੁਬਾਰਾ ਦੁਹਰਾ ਕੇ ਫਤਿਹ ਬੁਲਾਈਏ ਜੀ।
ਦੁੱਖ ਹਮਾਰੇ ਬਖਸ਼